сейчас нет. आप पुष्मे तो लाके हम ताई गुरुवाणी दे कीर्तन दा आनंद ले चुके हो अखंड कीर्तन सुने बाकी समाज जितना कुर अपने पास है उसमें भी सफला करो जी दे विच हरि कीर्तन और गुरु बाबा जी की शिक्षा का वर्णन होगा रचना सफलीकरण वास्ते सारे प्रेमी शब्द बोलिया करो पहले दास बोलिया करेगा फिर सारे भाई तीसरे पासे सब बीबियां गज बज के बोलिया करो रचना की सफलता वाहिगुरु का जस कीतिया ही है वरना एक किसे कम नहीं मुल खरीदी लाला गोला मेरा नाम सुहागा जी Thank you. ਇਕਾਗਰਤਾ ਖਿਆਲ ਦਾ ਹਰੀ ਜਸ ਵਿੱਚ ਟਕਾ ਤਿੰਨ ਇਹੋ ਜਿਹੇ ਗੁਣ ਹਨ ਸਤਸੰਗੀ ਪੁਰਸ਼ ਦੇ ਜੀਵਨ ਨੂੰ ਬਹੁਤ ਹੀ ਜਲਦੀ ਸੁਧਾਰ ਨੂੰ ਸਮਰੱਥ ਹਨ ਅਤੇ ਆਓ ਇਹਨਾਂ ਦੁਆਰਾ ਸਤਸੰਗਤ ਕਰਕੇ ਆਪਣੇ ਸਮੇਂ ਨੂੰ ਸਫਲਾ ਕਰੋ। ਮਾਨੁਖ ਤਨ ਇਹ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹੱਥ ਆਇਆ। 1,84,00,000 ਜੀਆ ਜਿਉਣ ਦੀਆਂ ਤਕਲੀਫਾਂ ਉਠਾਈਆਂ, ਫਿਰ ਮਾਨੁਖ ਦੇ ਦੀ ਵਾਰੀ ਆਈ। ਇਸ ਮਨੁੱਖਾ ਦੇ ਵਿੱਚ ਵੀ ਅਨੇਕਾਂ ਦੁੱਖਾਂ ਤਕਲੀਫਾਂ ਦਾ ਇਹ ਸ਼ਿਕਾਰ ਹੋ ਰਿਹਾ ਹੈ। ਭਾਵੇਂ ਮਹਿਸੂਸ ਕੋਈ ਕੋਈ ਕਰਦਾ ਹੈ, ਸਮਝਦਾ ਕੋਈ ਕੋਈ ਹੈ, ਲੇਕਿਨ ਗਰੀਬ ਤੋਂ ਬਾਦਸ਼ਾਹਾਂ ਤੱਕ ਇਸ ਮਾਨਕ ਤਨ ਵਿੱਚ ਵੀ ਆਦ ਵਿਆਦ ਉਪਾਦ ਰਿਕ ਨੂੰ ਚਿੰਬੜੇ ਹੀ ਰਹਿੰਦੇ ਹਨ। ਆਸ਼ਾ ਤਿਸ਼ਨਾ ਚਿੰਤਾ ਤਿੰਨ ਡੈਣਾ ਵੜ ਵੜ ਇਸਦੇ ਮਨ ਨੂੰ ਖਾਈ ਜਾਂਦੀਆਂ। ਸ਼ਬਦ ਸਪਰਸ਼ ਰੂਪ ਰਸਗੰਧ ਇਸ ਨੂੰ ਤੰਗ ਕਰਦੇ ਹਨ। ਕਾਮ ਕੋਲਮ ਹੰਕਾਰ ਇਹਦੇ ਜੀਵਨ ਦਾ ਸਤਿਆਨਾਸ਼ ਕਰਦੇ ਹਨ। ਵਿਦਿਆ ਸਮਤਾ ਰਾਗ ਦਾ ਅਨਵੇਸ਼ 5 ਕਲੇਸ਼ ਇਹਦੇ ਬੜੇ ਭਾਰੇ ਦੁਸ਼ਮਣ ਹਨ। ਸੋ ਹਰ ਇਨਸਾਨ ਨੂੰ ਇਹ ਚਿੰਬੜੇ ਹੋਏ, ਇਹਨਾਂ ਤੋਂ ਛੁਟਕਾਰਾ ਜਿਸਨੇ ਪਾ ਲਿਆ ਉਹ ਪੁਰਸ਼ ਜੀਵਨ ਮੁਕਤ ਹੋ ਗਿਆ, ਜੀਵਨ ਦਾ ਤਮਾਮ ਦੁੱਖਾਂ ਤੋਂ ਬਰੀ, ਅੱਗੇ ਵਾਸਤੇ ਸਦਾ ਵਾਸਤੇ। ਵਾਹਿਗੁਰੂ ਅੰਤਰਯਾਮੀ ਜੀ ਦੇ ਵੀ ਦੁੱਖ ਦਾ ਨਾਮ ਨਿਸ਼ਾਨ ਨਹੀਂ, ਨਰੋਲਨ ਦਾ ਸਾਗਰ ਹੈ, ਉਸ ਵਿੱਚ ਹੀ ਰਹਿੰਦਾ ਹੈ। ਇਸ ਵਾਸਤੇ ਹੀ ਸਾਨੂੰ ਗੁਰੂ ਜੀ ਬਾਰ ਬਾਰ ਐਸਾ ਉਪਦੇਸ਼ ਕਰਦੇ ਹਨ। ਕਾਟ ਚਲੋ ਹਰ ਲਹਾਇਆ ਗੇ ਬਸ ਸੁਹੇਲਾ,
ਆਹ
ਸੀ। ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹ, ਆ ਗਏ ਵਸਨ ਸੁਹੇਲਾ। ਸਾਹਿਬ, ਗੁਰੂ ਪੰਚਮ ਪਾਤਸ਼ਾਹ ਕਿਤਨੇ ਪਿਆਰ ਨਾਲ ਸਮਝਾਉਂਦੇ ਹਨ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਐ ਮੇਰੇ ਮਿੱਤਰ ਜਨ। ਮੈਂ ਬੇਨਤੀ ਦੁਆਰਾ ਤੁਹਾਨੂੰ ਕਹਿੰਦਾ ਹਾਂ, ਇਹ ਮਾਨੁਖ ਤਨ ਸੰਤ ਟਹਿਲ ਕੀ ਵੇਲਾ ਹੈ, ਇਹਨੇ ਸੰਤਾਂ ਦੀ ਸੰਗਤ ਸੇਵਾ ਕਰਕੇ ਆਤਮ ਗਿਆਨ ਪ੍ਰਾਪਤ ਕਰਕੇ ਜਨਮਾਨ ਕੱਟਣ ਦਾ ਸਮਾਂ ਹੈ। ਇਹਾਂ ਖਾਟ ਚਲੋ ਹਰ ਲਾਹ, ਆਗੇ ਵਸਨ ਸੁਹੇਲਾ। ਇਹ ਦੁਨੀਆਂ ਵਿੱਚ ਪਰਮੇਸ਼ਰ ਦੇ ਨਾਮ ਦਾ ਲਾਹ ਕੱਟ ਕੇ ਜਾਓ, ਇੱਥੇ ਵੀ ਸੁੱਖ ਨਾਲ ਗੁਜ਼ਾਰੋ, ਅੱਗੇ ਗਿਆਂ ਵੀ ਵਸਣਾ ਸੌਖਾ ਹੁੰਦਾ ਹੈ, ਭਗਵੰਤ ਵੀ ਸਿਮਰ ਜਾਂਦਾ ਹੈ, ਕਿਉਂ ਹਜ਼ੂਰ ਫਰਮਾਉਂਦੇ ਹਨ। ਗੁਰੂ ਨਾਨਕ ਦੇਵ ਮਹਾਰਾਜ ਨੇ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਫਿਰ ਫਿਰ ਕੇ ਸਾਰੇ ਸੰਸਾਰ ਦਾ ਜਥਾ ਯੋਗ ਉਧਾਰ ਕੀਤਾ। ਚਾਰੇ ਪੈਰ ਜੋ ਧਰਮ ਦੇ ਸਨ, ਜੋ ਕਿ ਕਮਜ਼ੋਰ ਹੋ ਚੁੱਕੇ ਸਨ, ਕਿਉਂ ਧਰਮ ਹੀ ਇੱਕ ਹੀ ਜੀ ਵਸਤੂ ਹੈ ਜੋ ਹਰ ਦੋਨਾਂ ਜਹਾਨਾਂ ਵਿੱਚ ਸੁੱਖ ਦਾ ਦਾਤਾ ਹੈ। ਸੁਖੀ ਦੁਖੀ ਨਰ ਜਗਤ ਮੈਂ, ਧਰਮ ਕਰੇ ਜੋ ਕੋਏ, ਸੁਖੀ ਕਰੇ ਤਾਂ ਸੁਖ ਬੜਾ, ਦੁਖੀ ਕਰੇ ਦੁੱਖ ਖੋਏ। ਸੁਖੀ ਆ ਦੁਖੀ ਪੁਰਸ਼ ਕੋਈ ਵੀ ਦੁਨੀਆਂ ਵਿੱਚ ਧਰਮ ਕਮਾਉਂਦਾ, ਸੁਖੀ ਪੁਰਸ਼ ਅਗਰ ਧਰਮ ਕਰਦਾ ਹੈ ਉਹਦਾ ਸੁਖ ਹੋਰ ਵੱਧ ਜਾਇਆ ਕਰਦਾ, ਦੁਖੀ ਪੁਰਸ਼ ਧਰਮ ਕਮਾਉਂਦਾ ਹੈ ਤਾਂ ਉਸਦਾ ਦੁੱਖ ਕਿਉਂ ਕੈਂਸਲ ਹੋ ਜਾਂਦੇ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾ ਉਸਦੀ ਮੈਲ ਕਟੀਜਦੀ। ਤਾਂ ਤੇ ਹਰ ਦੋਨਾਂ ਜਹਾਨਾਂ ਵਿੱਚ ਸੁਖ ਦਾ ਦਾਤਾ ਧਰਮ ਹੈ। ਧਰਮ ਦੇ ਚਾਰ ਪੈਰ ਦੱਸੇ ਹਨ, ਰਾਜਾ, ਤੀਰਥ, ਬ੍ਰਾਹਮਣ ਔਰ ਸਾਧੂ। ਗੁਰੂ ਨਾਨਕ ਜੀ ਨੇ ਇਹਨਾਂ ਚੌਹਾਂ ਧਰਮ ਦੇ ਪੈਰਾਂ ਨੂੰ ਮੁਕੰਮਲ ਕੀਤਾ ਥਾਂ ਥਾਂ ਫਿਰ ਕੇ। ਰਾਜਾ ਲੋਕ ਜੋ ਅਨਿਆਈ ਸਨ, ਪਰਜਾ ਉੱਪਰ ਜ਼ੁਲਮ ਕਰਦੇ ਸਨ, ਕਾਰੂਨ ਜੈਸੇ, ਲਾਜਵਰਦ ਜੈਸੇ, ਹੋਰ ਬੇਅੰਤ ਇਹੋ ਜਿਹੇ, ਉਹਨਾਂ ਨੂੰ ਉਹਨਾਂ ਦਾ ਫਰਜ਼ ਦੱਸਿਆ ਰਾਜੇ ਚੂਲੀ ਨਿਆਂ ਕੀ। ਰਾਜਿਆਂ ਦਾ ਫਰਜ਼ ਅਨਿਆ, ਇਹਨੇ ਨਿਆਂ ਕਰਨਾ ਹੈ, ਇਨਸਾਫ ਕਰਨਾ ਹੈ, ਪਰਜਾ ਨੂੰ ਸੁੱਖ ਦੇਣਾ, ਪਰਜਾ ਦੇ ਸੇਵਾਦਾਰ ਹੋਇਆ ਕਰਦੇ ਹਨ। ਉਹਦਾ ਫਰਜ਼ ਪਰਜਾ ਨੂੰ ਇਉਂ ਸੁੱਖ ਦੇਣਾ ਜਿਵੇਂ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਸੁੱਖ ਦਿੰਦੇ ਹਨ। ਅਗਰ ਐਸਾ ਨਹੀਂ ਕਰਦੇ ਤੇ ਦੇਣਦਾਰ ਹਨ, ਪਤਾ ਨਹੀਂ ਕਿੰਨੇ ਕਲਪਾਂ ਤੱਕ ਨਰਕਾਂ ਵਿੱਚ ਜਲਣਾ ਪਏ। ਇਉਂ ਸ਼ਕਤੀਆਂ ਦਿਖਾ ਦਿਖਾ ਕੇ ਉਹਨਾਂ ਲੋਕਾਂ ਨੂੰ ਵੀ ਰਾਏ ਰਾਸ਼ਟਰੀ ਤੇ ਲਿਆਂਦਾ। ਉਸ ਤੋਂ ਬਾਅਦ ਦੂਸਰੀ ਗੱਲ, ਬ੍ਰਾਹਮਣ ਲੋਕ ਸਨ, ਉਹਨਾਂ ਸਮਿਆਂ ਦੇ ਵਿੱਚ ਧਰਮ ਵਿੱਦਿਆ ਔਰ ਤਪੱਸਿਆ ਆਦਿ ਜ਼ਿਆਦਾਤਰ ਬ੍ਰਾਹਮਣਾਂ ਲੋਕਾਂ ਦੇ ਹੱਥ ਸੀ। ਬ੍ਰਹਮ ਵਿੱਦਿਆ ਪੜ੍ਹ ਕੇ ਉਸ ਤੋਂ ਧਰਮ ਦੇ ਮਾਰਗ ਦੀ ਸੂਝਬੂਝ ਪ੍ਰਾਪਤ ਕਰਕੇ ਇਸ ਰਸਤੇ ਤੇ ਚੱਲ ਕੇ ਤਪੱਸਿਆ ਭਜਨ ਆਦਿ ਕਰਦੇ, ਪਰ ਇਹਨਾਂ ਵਿੱਚ ਵੀ ਕਮਜ਼ੋਰੀਆਂ ਆ ਗਈਆਂ ਸਨ। ਗੁਰੂ ਜੀ ਨੇ ਇਹਨਾਂ ਦੇ ਪਾਸ ਪਹੁੰਚ ਕੇ ਇਹਨਾਂ ਨੂੰ ਆਪਣੇ ਧਰਮ ਦੇ ਉੱਪਰ ਪੂਰਾ ਪੂਰਾ ਅਸਥਿਤ ਕਰਨ ਦੀ ਸਿੱਖਿਆ ਦਿੱਤੀ। ਫਿਰ ਤੀਰਥ ਸਨ, ਤੀਰਥਾਂ ਤੇ ਲੋਕਾਂ ਨੂੰ ਧਰਮ ਦੀ ਸਿੱਖਿਆ ਮਿਲਦੀ ਸੀ, ਸੋ ਉੱਥੇ ਵੀ ਬਹੁਤ ਸਾਰਾ ਅਨਿਆਇਆਂ ਨੇ ਧਰਮ ਤੋਂ ਉਲਟ ਗੱਲਾਂ ਹੋਣ ਲੱਗ ਪਈਆਂ। ਗੁਰੂ ਜੀ ਤੀਰਥਾਂ 'ਤੇ ਪਹੁੰਚ ਕੇ ਸੱਚੇ ਤੀਰਥ ਕਰਨ ਦੀ ਸਿੱਖਿਆ ਦਿੰਦੇ ਰਹੇ, ਉਹਨਾਂ ਵਿੱਚ ਵੀ ਕਮਜ਼ੋਰੀਆਂ ਪਖੰਡ ਪਾਤ ਪੈਦਾ ਹੋ ਗਏ ਸਨ, ਉਹਨਾਂ ਨੂੰ ਵੀ ਰਾਹੇ ਰਾਸ਼ਤੀ ਤੇ ਲਿਆਂਦਾ। ਇਉਂ ਚਾਰੇ ਪੈਰ ਧਰਮ ਦੇ ਗੁਰੂ ਜੀ ਨੇ ਪੱਕੇ ਕੀਤੇ। ਫਿਰ ਜਿਹੜੇ ਲੋਕ ਬਿਲਕੁਲ ਹੀ ਪ੍ਰਭੂ ਤੋਂ ਵਿਛੜੇ ਸਨ, ਨਾਸਤਕ ਸਨ, ਰੱਬ ਦੀ ਹਸਤੀ ਦਾ ਮੁਨਕਰ ਸਨ, ਹੈਵਾਨੀ ਜ਼ਿੰਦਗੀ ਬਸਰ ਕਰਨ ਵਾਲੇ ਸਨ, ਉਹਨਾਂ ਲੋਕਾਂ ਨੂੰ ਇਨਸਾਨੀਅਤ ਵਿੱਚ ਲਿਆਂਦਾ, ਇਨਸਾਨੀਅਤ ਸਿਖਲਾਈ। ਇਉਂ ਗੁਰੂ ਬਾਬਾ ਜੀ ਥਾਂ ਥਾਂ ਸੱਤਾਂ ਦੀਪਾਂ ਨਵਾਂ ਖੰਡਾਂ ਵਿੱਚ ਫਿਰ ਕੇ ਸੱਜਣ ਠੱਗ ਜੈਸਿਆਂ ਨੂੰ ਠੱਗੀ ਤੋਂ ਹਟਾ ਕੇ ਧਰਮ ਦੇ ਮਾਰਗ ਵਿੱਚ ਪ੍ਰਵਿਰਤ ਕੀਤਾ। ਭੂਮੀ ਚੋਰ ਜੈਸਿਆਂ ਨੂੰ ਚੋਰੀ ਆਦਿ ਨਿੰਦਣੀ ਕਰਮਾਂ ਤੋਂ ਰਹਿਤ ਕਰਕੇ ਉੱਚ ਪਦਵੀਆਂ ਦਿੱਤੀਆਂ, ਔਰ ਕੌੜੇ ਰਾਕਸ਼ ਵਰਗਿਆਂ ਨੂੰ ਰਾਕਸ਼ ਸੁਭਾਵ ਦੂਰ ਕਰਕੇ ਦੇਵਤ ਸੁਭਾਵ ਬਖਸ਼ੇ। ਰਾਜੇ ਸ਼ਿਵਨਾਭ ਜੈਸਿਆਂ ਦੇ ਘਰ ਪਹੁੰਚ ਕੇ ਉਹਨਾਂ ਨੂੰ ਭਗਤ ਯੋਗ ਦਾ ਉਪਦੇਸ਼ ਕੀਤਾ। ਇਤਿਆਦ ਗੁਰੂ ਬਾਬਾ ਜੀ ਨੇ ਤਾਰੇ ਗਣੇ ਜਾਤ ਨਾ ਤਾਰੇ ਗਣੇ ਜਾਤ। ਆਸਮਾਨ ਦੇ ਵਿੱਚ ਸਤਾਰਿਆਂ ਦੀ ਗਿਣਤੀ ਕੋਈ ਕਰ ਸਕਦਾ ਹੈ, ਪਰ ਜਿਤਨੇ ਅਧਮ ਜੀਵ ਗੁਰੂ ਬਾਬਾ ਨੇ ਤਾਰਿਆਂ ਦੀ ਗਿਣਤੀ ਹੋਣੀ ਬਹੁਤ ਮੁਹਾਲ ਹੈ। ਇਉਂ ਇਸੀ ਤਰ੍ਹਾਂ ਕਈ ਥਾਈਂ ਪਖੰਡਾਂ ਤੋਂ ਫੈਲਿਆ ਇੱਕ ਥਾਂ ਇੱਕ ਸ਼ਹਿਰ ਵਿੱਚ ਬਹੁਤ ਬ੍ਰਹਮ ਗਿਆਨੀ ਬਣੇ ਫਿਰਦੇ ਸਨ। ਬ੍ਰਹਮ ਗਿਆਨ ਉਹ ਅਵਸਥਾ ਹੈ ਸਾਧ ਸੰਗਤ, ਜਿਹੜੀ ਰੂਹਾਨੀਅਤ ਦੀ ਆਖਰੀ ਸਟੇਜ ਹੈ, ਜੋ ਬੜੀ ਦੇਰ ਤੇ ਕਰਮ ਉਪਾਸ਼ਨਾ ਕਰਕੇ ਪ੍ਰਾਪਤ ਹੁੰਦੀ ਹੈ, ਬੜੀ ਕਠਿਨ ਤਪੱਸਿਆ ਦਾ ਫਲ ਹੋਇਆ ਕਰਦਾ ਹੈ। ਸੋ ਇਸ ਨੂੰ ਪਾ ਕੇ ਇਹ ਸੁਖੀ ਔਰ ਸ਼ਾਂਤ ਹੋ ਜਾਂਦਾ, ਤਮਾਮ ਦੁੱਖਾਂ ਤੋਂ ਬਰੀ ਹੋ ਜਾਂਦਾ, ਇਹਦਾ ਫਲ ਇਹ ਹੈ। ਪਰ ਇੱਕ ਸ਼ਹਿਰ ਦੇ ਵਿੱਚ ਬਹੁਤ ਸਾਰੇ ਬ੍ਰਹਮ ਗਿਆਨੀ ਬਣੇ ਫਿਰਦੇ ਸੀ, ਹਰੇਕ ਹੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਕਹਾਉਂਦਾ, ਜਿਵੇਂ ਬਹੁਤੇ ਮਜਨੂੰ ਬਣ ਗਏ ਸੀ ਮਠਿਆਈ ਖਾਣ ਦੇ ਮਾਰੇ। ਇਉਂ ਐਸਾ ਗੁਰੂ ਜੀ ਉੱਥੇ ਉਹਨਾਂ ਦਾ ਪਖੰਡ ਦੂਰ ਕਰਨ ਵਾਸਤੇ ਤੇ ਅਸਲੀਅਤ ਨੂੰ ਨਿਤਾਰਨ ਵਾਸਤੇ ਪਹੁੰਚੇ। ਉੱਥੇ ਜਾ ਕੇ ਗੁਰੂ ਜੀ ਮਰਦਾਨੇ ਨੂੰ ਇੱਕ ਬੁਕਚਾ ਦਿੰਦੇ ਹਨ, ਕਹਿਣਗੇ ਮਰਦਾਨਿਆਂ ਸ਼ਹਿਰ ਦੇ ਵਿੱਚ ਢੰਡੋਰਾ ਦੇ ਕੇ ਆ ਵੈਦ ਹਕੀਮ। ਉਹਨਾਂ ਸਮਿਆਂ ਦੇ ਵਿੱਚ ਡਾਕਟਰ ਵੈਦ ਹਕੀਮ ਘੱਟ ਹੀ ਹੁੰਦੇ ਸਨ, ਇਉਂ ਕਰਕੇ ਇੱਕ ਬੁਕਚਾ ਫੜਾ ਤਾ ਮਰਦਾਨੇ ਨੂੰ। ਮਰਦਾਨੇ ਨੇ ਉੱਚੀ ਉੱਚੀ ਆਵਾਜ਼ ਦੇਣੀ ਸ਼ੁਰੂ ਕਰ ਦਿੱਤੀ, ਆ ਗਿਆ ਬਾਬਾ ਵੈਦ ਰੋਗੀਆਂ। ਉੱਚਾ ਹੱਥ ਵਿੱਚ ਹੈ, ਸ਼ਹਿਰ ਵਿੱਚ ਉੱਚੀ ਉੱਚੀ ਇਹ ਆਵਾਜ਼ ਦਿੰਦਾ ਫਿਰਦਾ। ਇੱਕ ਸ਼ਖਸ ਮਰਦਾਨੇ ਦੇ ਪਾਸ ਆ ਕੇ ਪੁੱਛਣ ਲੱਗਾ, ਕਿਉਂ ਜੀ ਤੁਸੀਂ ਵੈਦ ਹੋ? ਮਰਦਾਨਾ ਕਹਿੰਦਾ, ਮੈਂ ਤਾਂ ਵੈਦ ਨਹੀਂ, ਮੈਂ ਤਾਂ ਵੈਦ ਦਾ ਇੱਕ ਅਦਨਾ ਜਿਹਾ ਸੇਵਕ ਹਾਂ। ਵੈਦ ਬਾਹਰ ਬੈਠਾ ਹੋਇਆ ਹੈ। ਉਹ ਆਦਮੀ ਕਹਿਣ ਲੱਗਾ, ਇੱਥੋਂ ਦਾ ਰਾਜਾ ਬੜਾ ਨਿਆਂਕਾਰੀ, ਪਰਮਾਤਮਾ, ਪਰਜਾ ਪਾਲਕ, ਪਰਜਾ ਨੂੰ ਸੁੱਖ ਦੇਣ ਵਾਲਾ, ਜਿਹੇ ਜਿਹੇ ਗੁਣ ਰਾਜਿਆਂ ਵਿੱਚ ਹੋਣੇ ਚਾਹੀਦੇ ਨੇ, ਉਸ ਦੇ ਵਿੱਚ ਪਾਏ ਜਾਂਦੇ ਹਨ। ਪਰ ਇੱਕ ਦੁੱਖ ਵਾਲੀ ਗੱਲ ਹੈ, ਉਸਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ। ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਬੜੇ ਹਕੀਮਾਂ ਵੈਦਾਂ ਦੇ ਇਲਾਜ ਮੁਆਲਜੇ ਕੀਤੇ, ਪਰ ਰੰਚਕ ਮਾਤਰ ਵੀ ਫਰਕ ਨਹੀਂ ਪਿਆ। ਅਗਰ ਤੁਹਾਡਾ ਵੈਦ ਉਹਦਾ ਰੋਗ ਹਟਾ ਦੇਵੇ, ਸਮਝੋ ਸਾਰੀ ਦੁਨੀਆਂ ਦਾ ਹੀ ਰੋਗ ਹਟਾ ਦਿੱਤਾ। ਮਰਦਾਨਾ ਇਹ ਗੱਲ ਸੁਣ ਕੇ ਕਹਿਣਗੇ, ਇਹ ਕੀ ਵੱਡੀ ਗੱਲ ਹੈ, ਮੇਰਾ ਵੈਦ ਤਾਂ ਐਡਾ ਕਾਮਲ ਵੈਦ ਹੈ, ਕਰੋੜਾਂ ਇਹੋ ਜਿਹੇ ਰੋਗੀ ਹੁਣ ਉਹਨੂੰ ਛਿੰਨ ਮਾਤਰ ਵਿੱਚ ਅਰੋਗ ਕਰ ਸਕਦਾ ਹੈ। ਸੋ ਚਲੋ ਮੇਰੇ ਨਾਲ, ਮੈਂ ਗੱਲਬਾਤ ਕਰਾ ਦਿੰਦਾ। ਉਹ ਕੋਈ ਰਾਜਾ ਦਾ ਅਹਲਕਾਰ ਸੀ, ਮਰਦਾਨੇ ਨਾਲ ਆ ਗਿਆ। ਗੁਰੂ ਬਾਬਾ ਜੀ ਨੂੰ ਆ ਕੇ ਮਰਦਾਨੇ ਨੇ ਨਮਸਕਾਰ ਕੀਤੀ, ਉਸਨੇ ਵੀ ਕੀਤੀ, ਬੈਠ ਗਏ। ਮਰਦਾਨੇ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਪ੍ਰੇਮੀ ਕਹਿੰਦਾ ਹੈ ਇੱਥੋਂ ਦਾ ਰਾਜਾ ਬੜਾ ਰੋਗੀ ਹੈ, ਉਸਨੂੰ ਕੋਹੜ ਦਾ ਰੋਗ ਹੋਇਆ, ਯਤਨ ਬੜੇ ਕੀਤੇ, ਇਲਾਜ ਮੁਆਲਜੇ ਬੜੇ ਕੀਤੇ, ਲੱਖਾਂ ਕਰੋੜਾਂ ਰੁਪਇਆ ਖਰਚ ਕਰ ਚੁੱਕੇ ਹਾਂ, ਪਰ ਫਾਇਦਾ ਨਹੀਂ ਹੁੰਦਾ। ਸੋ ਅਗਰ ਆਪ ਫਾਇਦਾ ਕਰ ਦਿਓ, ਇਹ ਕਹਿੰਦਾ ਹੈ ਬੜਾ ਭਾਰਾ ਉਪਕਾਰ ਇਹੋ ਜਿਹੇ ਨਿਆਂਕਾਰੀ ਰਾਜੇ ਨੂੰ ਰਾਜ਼ੀ ਕਰਨਾ। ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ, ਉਸਨੂੰ ਭਾਈ ਰਾਜੀ ਤਾਂ ਉਹ ਬਹੁਤ ਛੇਤੀ ਹੋ ਸਕਦਾ ਹੈ, ਪਰ ਇੱਕ ਥੋੜ੍ਹੀ ਜਿਹੀ ਚੀਜ਼ ਲਿਆਉਣੀ ਪਏਗੀ, ਅਗਰ ਤੁਸੀਂ ਲਿਆ ਸਕੋ ਬਸ ਰਾਜੀ ਹੋਣ ਨੂੰ ਦੇਰ ਨਹੀਂ ਲੱਗੇਗੀ। ਉਹ ਪੁੱਛਣ ਲੱਗਾ, ਜੀ ਉਹ ਕਿਹੜੀ ਚੀਜ਼? ਕਹਿਣ ਲੱਗੇ, ਬ੍ਰਹਮ ਗਿਆਨੀ ਦਾ ਤੇਲ ਚਾਹੀਦਾ, ਉਹਦੇ ਸਰੀਰ ਤੇ ਮਲਾਂਗੇ, ਬਸ ਮਲਣ ਦੀ ਦੇਰ ਹੈ, ਉਹ ਰਾਜੀ ਹੋ ਜਾਏਗਾ। ਜੇ ਕੋਈ ਇੱਥੇ ਬ੍ਰਹਮ ਗਿਆਨੀ ਹੈ ਤਾਂ ਉਹਨੂੰ ਢੰਡੋਰਾ ਦਿਓ ਸ਼ਹਿਰ ਵਿੱਚ, ਇੱਥੇ ਕੋਹਲੂ ਗੜਵਾ ਦਿਓ, ਅਸੀਂ ਆਪਣੇ ਸਾਹਮਣੇ ਕੋਹਲੂ ਵਿੱਚ ਪੀੜ ਕੇ ਉਹਦਾ ਤੇਲ ਕੱਢਾਂਗੇ, ਤੇਲ ਕੱਢ ਕੇ ਰਾਜਾ ਦੇ ਮਲਾਂਗੇ, ਬਸ ਮਲਣ ਦੀ ਦੇਰ ਹੈ, ਉਹਦਾ ਰੋਗ ਪਤਾ ਨਹੀਂ ਕਿੱਧਰ ਨੂੰ ਉੱਡ ਜਾਏਗਾ। ਇਹ ਸੁਣ ਕੇ ਉਹ ਅਹਲਕਾਰ ਕਹਿਣ ਲੱਗਾ, ਜੀ ਇਹ ਸ਼ਹਿਰ ਵਿੱਚ ਇੱਕ ਬ੍ਰਹਮ ਗਿਆਨੀ, ਇਹ ਤਾਂ ਸ਼ਹਿਰੀ ਬ੍ਰਹਮ ਗਿਆਨੀ ਦਾ ਭਰਿਆ ਪਿਆ। ਗੁਰੂ ਜੀ ਕਹਿਣਗੇ, ਸਾਨੂੰ ਇੰਨਿਆਂ ਦੀ ਲੋੜ ਨਹੀਂ, ਇੱਕ ਚਾਹੀਦਾ। ਆਓ ਆਵੇ ਕੋਈ, ਪਹਿਲਾਂ ਇੱਥੇ ਕੋਹਲੂ ਗੜਵਾਓ। ਕੋਹਲੂ ਗੜਵਾ ਦਿੱਤਾ, ਹੁਣ ਸ਼ਹਿਰ ਵੀ ਡਾਂਡੀ ਫੇਰੋ, ਬਈ ਕੋਈ ਬ੍ਰਹਮ ਗਿਆਨੀ ਪਰਉਪਕਾਰੀ ਨਿਤਰੋ, ਉਹਦੇ ਸਰੀਰ ਨੂੰ ਕੋਹਲੂ ਵਿੱਚ ਪੀੜਾਂਗੇ, ਉਹਦਾ ਕੱਢਾਂਗੇ ਤੇਲ, ਉਹ ਤੇਲ ਰਾਜਾ ਦੇ ਸਰੀਰ ਨੂੰ ਮੜਿਆ ਜਾਏਗਾ। ਰਾਜਾ ਬੜਾ ਪਰਮਾਤਮਾ ਪਰਉਪਕਾਰੀ ਤੇ ਨਿਆਂਕਾਰੀ ਹੈ, ਪ੍ਰਜਾ ਨੂੰ ਬੜਾ ਸੁੱਖ ਦੇਣ ਵਾਲਾ ਹੈ। ਸੋ ਇਸ ਪਰਉਪਕਾਰ ਵਾਸਤੇ ਕੋਈ ਬ੍ਰਹਮ ਗਿਆਨੀ ਆ ਕੇ ਆਪਣੇ ਸਰੀਰ ਨੂੰ ਕੋਹਲੂ ਵਿੱਚ ਪੜਵਾ ਕੇ ਤੇਲ ਕਢਵਾ ਦੇ। ਇਹ ਡਾਂਡੀ ਫੇਰੀ, ਕੋਈ ਨਹੀਂ ਆਇਆ। ਸ਼ਾਮ ਦਾ ਵਕਤ ਹੋਇਆ, ਅਹਿਲਕਾਰ ਆਇਆ, ਕਹਿਣ ਕਿਉਂ ਭਾਈ? ਕਹਿਣ ਲੱਗੇ, ਜੀ ਡਾਂਡੀ ਫੇਰ ਦਿੱਤੀ ਹੈ ਤੇ ਕਹਿੰਦੇ ਅਜੇ ਤੱਕ ਕੋਈ ਪਹੁੰਚਿਆ ਨਹੀਂ, ਪਤਾ ਨਹੀਂ ਕੀ ਗੱਲ ਮਹਾਰਾਜ। ਕਹਿਣਗੇ ਫੇਰ ਡਾਂਡੀ ਫਰਵਾਓ, ਫੇਰ ਡਾਂਡੀ ਫਰਵਾ ਦਿੱਤੀ, ਬ੍ਰਹਮ ਗਿਆਨੀ ਆਓ ਕੋਈ, ਉਹਦੇ ਸਰੀਰ ਨੂੰ ਕੋਹਲੂ ਵਿੱਚ ਪੀੜਨਾ ਹੈ ਪਰਉਪਕਾਰ ਵਾਸਤੇ, ਉਹਦੇ ਸਰੀਰ ਦਾ ਤੇਲ ਕੱਢ ਕੇ ਰਾਜੇ ਨੂੰ ਮਲ ਕੇ ਉਹਨੂੰ ਰਾਜੀ ਕਰਨਾ ਹੈ, ਪਰਜਾ ਨੂੰ ਸੁੱਖ ਦੇਵੇਗਾ, ਕਿਤਨਾ ਵੱਡਾ ਉਪਕਾਰ ਹੈ। ਦੂਜੇ ਦਿਨ ਫਿਰ ਕੋਈ ਨਹੀਂ ਆਇਆ। ਗੁਰੂ ਜੀ ਕਹਿਣ, ਕਿਉਂ ਭਾਈ? ਤੁਸੀਂ ਤਾਂ ਕਹਿੰਦੇ ਸਾਡੇ ਸ਼ਹਿਰ ਵਿੱਚ ਤਾਂ ਬ੍ਰਹਮ ਗਿਆਨੀਆਂ ਦਾ ਘਾਟਾ ਕੋਈ ਨਹੀਂ। ਸ਼ਹਿਰੀ ਧਰਮ ਗਿਆਨੀ ਦਾ ਭਰਿਆ ਪਿਆ ਹੈ, ਕਿਉਂ ਨੀ ਕੋਈ ਨਿਤਰਿਆ? ਪਤਾ ਨੀ ਮਹਾਰਾਜ ਕਹਿਣਾ, ਫਿਰ ਡਾਉਂਡੀ ਫੇਰੋ, ਫਿਰ ਡਾਉਂਡੀ ਫੇਰੀ। ਇੱਕ ਕੋਈ ਬਹੁਤ ਸਰਲ ਜਿਹਾ ਬੰਦਾ ਹਾਜ਼ਰ ਹੋਇਆ, ਆ ਕੇ ਗੁਰੂ ਬਾਬੇ ਨੂੰ ਨਮਸਕਾਰ ਕੀਤੀ, ਗਲ ਚ ਪੱਲਾ ਪਾ ਕੇ ਸਾਹਮਣੇ ਖਲੋ ਜਾਂਦਾ। ਪੁੱਛਣਗੇ, ਕਿਉਂ ਭਾਈ ਤੂੰ ਬ੍ਰਹਮ ਗਿਆਨੀ ਹੈ? ਉਹ ਕਹਿਣਾ, ਨਹੀਂ ਗਰੀਬ ਨਿਵਾਸ, ਮੈਂ ਤਾਂ ਇੱਕ ਤੁਛ ਜਿਹਾ ਦਾਸ ਹਾਂ। ਹਾਂ, ਇਹ ਸਰੀਰ ਨਾਸ਼ਵੰਤ ਹੈ, ਜੇਕਰ ਇਹ ਨਾਸ਼ਵੰਤ ਸਰੀਰ ਕਿਸੇ ਦੇ ਭਲੇ ਵਾਸਤੇ ਕੰਮ ਆ ਜਾਵੇ, ਪਰਉਪਕਾਰ ਵਾਸਤੇ ਕੰਮ ਆ ਜਾਵੇ, ਹੋਰ ਕੀ ਚਾਹੀਦਾ ਹੈ? ਅਗਰ ਇਸਦਾ ਤੇਲ ਕੱਢਣਾ ਹੈ, ਕੁੱਲ ਵਿੱਚ ਪੀੜ ਕੇ ਕੱਢ ਸਕਦੇ ਹੋ। ਰਾਜਾ ਨੂੰ ਅਰੋਗਤਾ ਹਾਸਲ ਹੋ ਜਾਏ, ਕਿਤਨੀ ਪਰਜਾ ਹੈ, ਸਭ ਨੂੰ ਸੁੱਖ ਦੇਵੇਗਾ। ਇਸ ਕਰਕੇ ਇਤਨੇ ਉਪਕਾਰ ਵਾਸਤੇ ਇਹ ਸਰੀਰ ਤਾਂ ਰਹਿਣਾ ਨਹੀਂ, ਇੱਕ ਦਿਨ ਊਂ ਵੀ ਨਹੀਂ ਰਹਿਣਾ ਹੈ। ਇਸ ਕਰਕੇ ਇਸ ਕੰਮ ਲੈ ਲਓ, ਕਿਉਂਕਿ ਬ੍ਰਹਮ ਗਿਆਨ ਦੀ ਬਾਬਤ ਦੱਸਿਆ, ਬ੍ਰਹਮ ਗਿਆਨੀ ਪਰਉਪਕਾਰੋ ਮਹਾ। ਬ੍ਰਹਮ ਗਿਆਨੀ ਦੀਆਂ ਵੈਸੇ ਸਾਰੀਆਂ ਇੱਛਾਵਾਂ ਸ਼ਾਂਤ ਹੁੰਦੀਆਂ ਹਨ, ਤੱਤ ਗਿਆਨ ਦੇ ਅਭਿਆਸ ਦੁਆਰਾ ਵਾਸ਼ਨਾ ਖੈ ਹੋ ਜਾਂਦੀਆਂ ਹਨ, ਮਨ ਦਾ ਮਨਤ ਭਾਵ ਵੀ ਨਸ਼ਟ ਹੋ ਜਾਇਆ ਕਰਦਾ ਹੈ। ਪਰ ਜੇ ਕੁਛ ਉਹਨੂੰ ਸੰਕਲਪ ਹੁੰਦਾ ਵੀ ਹੈ, ਬ੍ਰਹਮ ਗਿਆਨੀ ਪਰਉਪਕਾਰ ਮਹਾਵਸ, ਪਰਾਏ ਦਾ ਭਲਾ ਚਾਹੁਣਾ ਇਹ ਉਹਦੇ ਚਿੱਤ ਵਿੱਚ ਹੁੰਦਾ ਹੈ, ਤਾਂ ਨਾ ਕੋਈ ਵਾਸ਼ਨਾ ਨਹੀਂ ਹੁੰਦੀ ਹੈ, ਇਹ ਅਵਸਥਾ ਉਸਦੀ ਹੁੰਦੀ ਹੈ। ਕਿਉਂਕਿ ਬ੍ਰਹਮ ਜੋ ਨਿਰਵਿਕਲਪ ਹੈ, ਉਹਦਾ ਸਰੂਪ ਹੀ ਹੋ ਜਾਂਦਾ ਹੈ। ਭਾਵੇਂ ਸਿਰਫ ਨਿਰਾਪੁਰਾ ਪੜਨ ਨਾਲ ਗੱਲ ਨਹੀਂ ਆਉਂਦੀ, ਇਹ ਤਾਂ ਸਾਧਨਾ ਸੰਪੰਨ ਹੋ ਕੇ ਅਵਸਥਾ ਪ੍ਰਾਪਤ ਹੋਇਆ ਕਰਦੀ ਹੈ। ਸੰਯਮ ਕਰਕੇ ਜਦੋਂ ਇੰਨੀ ਗੱਲ ਕਹੀ ਤਾਂ ਗੁਰੂ ਜੀ ਕਹਿਣ ਲੱਗੇ, ਅੱਛਾ ਇਉਂ ਕਰੋ, ਇੱਕ ਘੜੌਂਜੀ ਬਣਾਓ, ਜਿਵੇਂ ਜਲ ਧਾਰਾ ਕਰਨ ਵਾਲਿਆਂ ਦੀ ਹੁੰਦੀ, ਵੱਡੀ ਸਾਰੀ ਘੜੌਂਜੀ ਬਣਵਾ ਲਈ, ਉਹਦੇ ਉੱਪਰ ਇੱਕ ਮੱਟ ਰੱਖ ਦਿੱਤਾ, ਉਹਦੇ ਹੇਠਾਂ ਅੰਗੂਠੇ ਜਿੰਨੀ ਗਲੀ ਕਰਤੀ, ਉਹਨੂੰ ਲੀਰਾਂ ਆਦਿ ਕੋਈ ਕਿਸੇ ਹੋਰ ਚੀਜ਼ ਨਾਲ ਬੰਦ ਕਰ ਦਿੱਤਾ, ਉਹ ਮੱਟ ਪਾਣੀ ਦੇ ਨਾਲ ਭਰ ਦਿੱਤਾ, ਉਹਦੇ ਹੇਠਾਂ ਇੱਕ ਚੌਂਕੀ ਵਿੱਚ ਡਹਾ ਦਿੱਤੀ, ਉਹਦੇ ਹੇਠ ਇੱਕ ਹੋਰ ਚੌਂਕੀ ਡਹਾਈ। ਇਉਂ ਇਹ ਕੌਤਕ ਨੂੰ ਦੇਖ ਕੇ ਬਹੁਤ ਦੁਨੀਆਂ ਇਕੱਠੀ ਹੋ ਗਈ, ਬਈ ਇੱਕ ਬ੍ਰਹਮ ਗਿਆਨੀ ਨੂੰ ਪੀੜਨਾ ਹੈ, ਉਹਦਾ ਤੇਲ ਕੱਢਣਾ ਹੈ ਰਾਜਾ ਦੀ ਅਰੋਗਤਾ ਵਾਸਤੇ। ਬਹੁਤ ਦੁਨੀਆਂ ਇਕੱਠੀ ਹੋ ਗਈ, ਉਹ ਜਿਹੜੇ ਆਪਣੇ ਆਪ ਨੂੰ ਬ੍ਰਹਮ ਗਿਆਨੀ ਦੀਆਂ ਡਿੰਗਾਂ ਮਾਰਨ ਵਾਲੇ ਸਨ, ਉਹ ਵੀ ਵਿੱਚ ਬਹੁਤ ਸਾਰੇ ਆ ਗਏ। ਇਉਂ ਕੀ ਖੇਲ ਵਰਤਾਇਆ ਗੁਰੂ ਬਾਬੇ ਨੇ, ਹੁਕਮ ਕੀਤਾ ਰਾਜਾ ਨੂੰ ਬੁਲਾਓ। ਰਾਜਾ ਆ ਗਿਆ, ਗੁਰੂ ਬਾਬੇ ਨਮਸਕਾਰ ਕੀਤੇ, ਕਹਿਣਗੇ ਹੇਠਲੀ ਚੌਂਕੀ ਤੇ ਬੈਠ ਜਾ। ਬਸਤਰ ਲਹਾ ਕੇ, ਸਿਰਫ ਇੱਕ ਬਸਤਰ ਲੱਕ ਤੇ ਰੱਖ ਕੇ ਉਸਨੂੰ ਉੱਥੇ ਬਿਠਾ ਲਿਆ। ਉਸਦੀ ਉੱਪਰਲੀ ਚੌਂਕੀ ਤੇ ਉਹ ਜੋ ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ, ਪਰ ਕਹਿੰਦਾ ਸੀ ਮੈਂ ਤਾਂ ਛੋਟਾ ਜਿਹਾ ਦਾਸ ਹਾਂ, ਮੈਂ ਕੋਈ ਬ੍ਰਹਮ ਗਿਆਨੀ ਨਹੀਂ ਹਾਂ। ਸਰੀਰ ਨਾਸ਼ਵੰਤ ਤੇ ਕਿਸੇ ਕੰਮ ਤੇ ਪਰਉਪਕਾਰ ਦੇ ਕੰਮ ਤੇ ਲੱਗਦੇ ਚੰਗਾ ਹੈ। ਉਹ ਉਸਨੂੰ ਉੱਪਰਲੀ ਚੌਂਕੀ ਤੇ ਬਿਠਾਇਆ, ਮੱਠ ਪਾਣੀ ਦਾ ਭਰਿਆ ਹੋਇਆ ਸੀ, ਹੁਕਮ ਕਰ ਦਿੱਤਾ ਹੁਣ ਬਈ ਮੱਠ ਦੇ ਹੇਠੋਂ ਜੋ ਬੰਦ ਹੈ ਉਹ ਖੋਲ੍ਹ ਦਿੱਤਾ ਜਾਏ। ਖੋਲ੍ਹ ਦਿੱਤਾ, ਅੰਗੂਠੇ ਜਿੰਨੀ ਧਾਰ ਪੈਣੀ ਸੀ ਉਸਦੇ ਸਰੀਰ ਤੇ ਪੈ ਕੇ ਉਹ ਪਾਣੀ ਰਾਜਾ ਦੇ ਸਰੀਰ ਨੂੰ ਲੱਗਦਾ ਹੈ, ਜਿਉਂ ਜਿਉਂ ਉਹਦੇ ਸਰੀਰ ਨੂੰ ਲੱਗਦਾ ਹੈ ਅਰੋਗਤਾ ਹਾਸਲ ਹੋ ਜਾਂਦੀ, ਰਾਜੇ ਦਾ ਸਰੀਰ ਬਿਲਕੁਲ ਹੀ ਅਰੋਗ ਹੋ ਜਾਂਦਾ। ਉਸ ਮੌਕੇ ਗੁਰੂ ਜੀ ਕਹਿਣ ਲੱਗੇ, ਭਾਈ ਕਿੱਧਰ ਗਏ ਤੁਹਾਡੇ ਬ੍ਰਹਮ ਗਿਆਨੀ, ਮਿਠਾਈ ਖਾਣ ਵਾਲੇ ਮਜਨੂੰ ਕੋਈ ਨਜ਼ਰ ਨਾ ਆਇਆ? ਪਰ ਜੀ ਨੇ ਕਦੇ ਵੀ ਨਹੀਂ ਕਿਹਾ ਸੀ ਮੈਂ ਬ੍ਰਹਮ ਗਿਆਨੀ ਹਾਂ, ਆ ਨਿਤਰਿਆ। ਇਉਂ ਕਰਕੇ ਇਹੋ ਜਿਹੇ ਬਹੁਤ ਸਾਰੇ ਪਖੰਡ ਗੁਰੂ ਬਾਬਾ ਜੀ ਨੇ ਦੂਰ ਕੀਤੇ। ਬ੍ਰਹਮ ਗਿਆਨ ਸ਼ਾਸਨ ਬੜੀ ਰੂਹਾਨੀਅਤ ਦੀ ਆਖਰੀ ਸਟੇਜ, ਬੜੀ ਬੜੀਆਂ ਕਾਲਾਂ ਨਾਲ ਪ੍ਰਾਪਤ ਹੋਣ ਵਾਲੀ। ਜੇ ਕੋਈ ਕਹੇ ਤੁਸੀਂ ਸਭ ਕੁਛ ਕਰ ਸਕਦੇ ਹੋ, ਮਦਰਾ ਮਾਂ ਜੁਆ ਠੱਗੀ ਦੁਰਾਚਾਰ ਸਾਰੇ ਕੰਮ ਵੀ ਕਰੀ ਚਲੋ, ਫਿਰ ਵੀ ਤੁਹਾਨੂੰ ਤੁਸੀਂ ਬ੍ਰਹਮ ਗਿਆਨੀ ਮੁਕਤ ਹੋ ਜਾਓਗੇ। ਪਰ ਐ ਤਾਂ ਦੱਸੋ ਜ਼ਰਾ, ਜਿਹੜੀ ਸਰੋਂ ਹੱਥ ਤੇ ਜੰਮਦੀ ਹੈ ਕਿ ਉਹਦਾ ਤੇਲ ਕੱਢੇ ਤੇ ਸਿਰ ਦੀ ਖੁਸ਼ਕੀ ਦੂਰ ਹੋ ਜਾਊਗੀ? ਦੱਸੋ, ਜਿਹੜੀ ਹੱਥਾਂ ਤੇ ਸਰੋਂ ਜੰਮਦੀ ਹੈ ਉਹਨੂੰ ਪੀੜ ਕੇ ਤੇਲ ਕੱਢੋ, ਉਹਦੀ ਖੁਸ਼ਕੀ ਦੂਰ ਕਰ ਦੋ, ਉਹਦਾ ਤੇਲ ਸਿਰ ਦੀ ਬਿਲਕੁਲ ਨਹੀਂ ਕਰ ਸਕੇਗਾ। ਇਸੀ ਤਰ੍ਹਾਂ ਜਿਹੜਾ ਇਹੋ ਜਿਹਾ ਗਿਆਨ ਹੈ, ਕੁਛ ਮਾਇਨੇ ਨਹੀਂ ਰੱਖਦਾ, ਨਾ ਮੁਕਤ ਕਰ ਸਕੇ, ਨਾ ਸ਼ਾਂਤੀ ਦੇ ਸਕੇ, ਨਾ ਅਗੰਤ ਸੰਵਾਰ ਸਕੇ, ਬਲਕਿ ਦੋਨੋਂ ਜਾਨ ਵਿਗਾੜ ਜ਼ਰੂਰ ਸਕਦਾ ਹੈ। ਇਹਨਾਂ ਗੱਲਾਂ ਵਿੱਚ ਲੱਗ ਕੇ, ਬੁਰਾਈਆਂ ਵਿੱਚ ਲੱਗ ਕੇ ਦੋਨੋਂ ਜਨਮ ਬਰਬਾਦ ਕਰ ਲੈਂਦਾ ਹੈ। ਹਾਂ, ਇਹਨਾਂ ਦੀ ਵਾਰਤੀ ਦੱਸਿਆ ਸੀ ਨਾ ਕਿ ਗੁਰੂ ਛੇਵੇਂ ਪਾਤਸ਼ਾਹ ਨੇ, ਗੁਰੂ ਛੇਵੇਂ ਪਾਤਸ਼ਾਹ ਘੋੜੇ ਤੇ ਸਵਾਰ ਹਨ, ਜਾ ਰਹੇ ਹਨ, ਪਿੱਛੇ ਸਿੱਖ ਹਨ, ਇੱਕ ਬਹੁਤ ਵੱਡਾ ਪਾਰਾ ਸੱਪ, ਬਹੁਤ ਜਿਹਦੇ ਕੀੜੇ ਪਏ ਸਰੀਰ ਦੇ ਵਿੱਚ, ਬਿਲੂ ਬਿਲੂ ਕਰ ਰਿਹਾ। ਗੁਰੂ ਜੀ ਉੱਥੇ ਖੜ ਗਏ, ਸਿੱਖਾਂ ਨੂੰ ਕਹਿਣਗੇ ਦੇਖੋ ਭਾਈ ਅੱਜ ਕਿਹਦੀ ਗਰੀਬ ਹੈ, ਇਹ ਕੀ? ਕਹਿਣ ਲੱਗੇ ਭਾਈ ਇਹ ਪਿਛਲੇ ਜਨਮ ਦਾ ਇੱਕ ਪਖੰਡੀ ਹੈ, ਇਹਦੇ ਜਿਹੜੇ ਕੀੜੇ ਪਏ ਦੇ ਚੇਲੇ, ਇਹ ਸਾਧੂ ਸੀ ਨਾ ਭਜਨ ਨਾ ਤਪ, ਕਹਿੰਦਾ ਸੀ ਜੋ ਕੁਛ ਮਰਜ਼ੀ ਕਰੀ ਚੱਲੋ। ਉਹਨਾਂ ਦੇ ਉੱਪਰ ਕਈ ਕਿਸਮ ਦੇ ਟੈਕਸ ਵਗਾਈਆਂ ਵਗੈਰਾ ਲੈ ਕੇ ਮਾਇਆ ਲੁੱਟੀ ਜਾਂਦਾ ਸੀ, ਤੇ ਉਹ ਬਣੇ ਹੋਏ ਨੇ, ਇਹ ਉਹਦੇ ਕੀੜੇ ਇਹਦੇ ਸਰੀਰ ਚ ਪਏ ਨੇ, ਉਹ ਇਉਂ ਕੀੜੇ ਨਾਲ ਦੁਖੀ ਹੋ ਰਿਹਾ। ਗੁਰੂ ਜੀ ਨੇ ਹੁਕਮ ਕੀਤਾ ਇਹਦੇ ਸਿਰ ਤੇ ਪੈਰ ਲਗਾਓ। ਸਿੱਖਾਂ ਨੇ ਅਰਜ਼ ਕੀਤੀ ਮਾਂ ਸਾਡੇ ਪੈਰ ਲੈ ਤੇ ਕੀ ਹੁੰਦਾ, ਆਪ ਹੀ ਕਿਰਪਾ ਕਰੋ। ਗੁਰੂ ਜੀ ਨੇ ਘੋੜੇ ਤੋਂ ਉਤਰ ਕੇ ਉਹਦੇ ਸਿਰ ਦੇ ਉੱਪਰ ਜਦੋਂ ਪੈਰ ਲਗਾਇਆ ਤਾਂ ਸਾਰਾ ਸਰੀਰ ਖੱਖੜੀ ਵਾਂਗੂ ਫਟ ਜਾਂਦਾ। ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਕੀੜੇ ਉਹਦੇ ਸਰੀਰ ਚੋਂ ਨਿਕਲੇ। ਕਹਿਣ ਲੱਗੇ ਭਾਈ ਜਿਹੜੇ ਉਹ ਪਖੰਡ ਕਰਨ, ਇਹ ਬਚਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਭਾਈ ਸਿਰਫ ਉਦੋਂ ਤਾਂ ਇੱਕੋ ਹੀ ਅਯੁੱਧਿਆ ਪੁਰੀ ਗਈ, ਹੁਣ ਸਾਰੀ ਦੁਨੀਆ ਬੈਕੁੰਠਾਂ ਨੂੰ ਜਾ ਸਕਦੀ ਅਗਰ ਚਾਹੇ ਤਾਂ। ਇਹ ਸੁਣ ਕੇ ਪੰਡਿਤ ਬੜੇ ਹੈਰਾਨ ਹੋਏ, ਮਹਾਰਾਜ ਇਹ ਕੈਸੇ ਹੋ ਸਕਦਾ? ਕਹਿਣ ਲੱਗੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲੋਂ ਹੀ ਵਜ਼ਨਦਾਰ ਚੀਜ਼ ਹੈ, ਉਦੋਂ ਵੀ ਬਲਵਾਨ ਵਸਤੂ ਹੈ, ਨਾਮ ਜਪ ਕੇ ਜੋ ਕੁਛ ਚਾਹੇ ਉਹੀ ਪ੍ਰਾਪਤ ਕਰ ਸਕਦਾ ਹੈ। ਪਰਮੇਸ਼ਰ ਦਾ ਭਜਨ, ਪਰਮੇਸ਼ਰ ਦਾ ਨਾਮ ਐਡੀ ਸ੍ਰੇਸ਼ਟ ਵਸਤੂ ਹੈ ਜਿਹਦਾ ਮੁਕਾਬਲਾ ਕਰਨ ਨੂੰ ਤਿੰਨਾਂ ਲੋਕਾਂ ਚੌਦਾਂ ਭਵਨ ਵਿੱਚ ਕੋਈ ਵੀ ਵਸਤੂ ਨਹੀਂ, ਬਲਕਿ ਨਾਮ ਨਾਮੀ ਨਾਲ ਵੀ ਵਜ਼ਨਦਾਰ ਪਾਰਾ ਹੈ। ਨਾਮ ਅਮੋਲਕ ਜੀ ਮੇਰੇ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾ ਨਾਨਕ ਸ਼ਹੀ ਹਰ ਰੰਗ ਮਾਣ ਦੋ। ਵਾਹਿਗੁਰੂ ਦਾ ਨਾਮ ਇਹੋ ਜਿਹੀ ਮੁਲਕ ਵਸਤੂ ਹੈ, ਇਹਦੇ ਵਿੱਚ ਸਭ ਕੁਛ ਹੀ ਹੈ, ਦੀਨ ਵੀ ਹੈ, ਦੁਨੀਆਂ ਵੀ ਹੈ, ਪ੍ਰਲੋਕ ਵੀ ਹੈ, ਤੇ ਬਾਕੀ ਪ੍ਰਭੂ ਪ੍ਰਾਪਤੀ ਵੀ ਹੈ, ਮੁਕਤੀ ਵੀ ਹੈ। ਪਰਮੇਸ਼ਵਰ ਦੇ ਭਜਨ ਤੋਂ ਬਾਹਰ ਕੋਈ ਵੀ ਵਸਤੂ ਨਹੀਂ, ਬਲਕਿ ਨਾਮ ਪਰਮੇਸ਼ਵਰ ਦਾ ਨਾਮੀ ਨਾਲ ਵੀ ਵਜ਼ਨਦਾਰ ਚੀਜ਼ ਮੰਨਿਆ। ਸਿੱਧਾਂ ਦੇ ਨਾਲ ਗੁਰੂ ਬਾਬਾ ਜੀ ਵੀ ਉਸ ਮੌਕੇ ਸਿੱਧਾਂ ਦਾ ਜ਼ੋਰ ਸੀ ਯੋਗੀਆਂ ਦਾ। ਕਈ ਦਫ਼ਾ ਚਰਚਾ ਹੋਈ ਹੈ, ਕਈ ਥਾਂ ਮਿਲਾਪ ਹੋਇਆ, ਅਚਲ ਬਟਾਲੇ, ਸ਼ਮੇਰ ਪਰਬਤ ਤੇ, ਨਾਨਕ ਮਤੇ ਆਦਿ ਕਈ ਥਾਈਂ ਉਹਨਾਂ ਨਾਲ ਵਿਚਾਰ ਹੋਈ। ਸਿੱਧਾਂ ਦਾ ਮਾਰਗ ਪ੍ਰਾਣਾਯਾਮ ਯੋਗਾ ਅਭਿਆਸ, ਗੁਰੂ ਬਾਬਾ ਜੀ ਦਾ ਮਾਰਗ ਪ੍ਰੇਮਾ ਭਗਤੀ। ਇਸ ਸਮੇਂ ਦੇ ਜੀਵਾਂ ਦੇ ਸਰੀਰ ਜਿਹੜੇ ਸਨ ਪ੍ਰਾਣਾਯਾਮ ਦੀ ਚਾਲ ਚੱਲਣ ਤੋਂ ਅਸਮਰਥ ਜਾਣ ਕੇ ਗੁਰੂ ਜੀ ਨੇ ਇਹ ਸੌਖਾ ਮਾਰਗ ਗੁਰਸਿੱਖੀ ਭਗਤੀ ਮਾਰਗ ਨਾਮ ਦਾ ਨਿਸ਼ਨਾਨ ਜੀ ਦੇ ਮੁੱਖ ਅਸੂਲਾਂ ਨੂੰ ਚਲਾਇਆ। ਸੋ ਜਪੀ ਸਾਹਿਬ ਗੁਰੂ ਬਾਬਾ ਜੀ ਨੇ ਸੁਮੇਰ ਪਰਬਤ ਤੇ ਗੋਰਖ ਆਦਿ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਉਹਨਾਂ ਦੇ ਸਵਾਲਾਂ ਦੇ ਜਵਾਬ ਵਿੱਚ ਹੀ ਉਚਾਰਨ ਕੀਤੀ ਹੈ। ਇੱਕ ਦਫ਼ਾ ਗੋਰਖ ਨੇ ਅਰਜ਼ ਕੀਤੀ, ਮਹਾਰਾਜ ਸਾਡਾ ਮਾਰਗ ਤਾਂ ਪ੍ਰਾਣਾਯਾਮ ਹੈ, ਵਿੱਚ ਪੁਰਖ ਕੁੰਭਕ ਦੁਆਰਾ ਆਹਿਸਤਾ ਆਹਿਸਤਾ ਅਸੀਂ ਆਪਣੇ ਪ੍ਰਾਣ ਦਸਵੇਂ ਦੁਆਰ ਚੜਾਉਂਦੇ ਹਾਂ। ਪ੍ਰਾਣ ਤੇ ਮਨ ਇੱਕ ਚੀਜ਼ ਹੈ, ਪ੍ਰਾਣ ਦਸਵੇਂ ਦੁਆਰ ਸਥਿਤ ਹੋ ਜਾਣ ਮਨ ਵੀ ਖੜ ਜਾਂਦਾ, ਮਨ ਦੇ ਖੜੇ ਤੋਂ ਬਾਅਦ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ, ਜਿਸ ਨੂੰ ਪਾ ਕੇ ਜਨਮਾਂ ਨਾਲ ਦੀ ਨਿਵਿਰਤੀ ਜੀਵਨ ਮੁਕਤ ਆਦਿ ਮਿਲਦਾ ਹੈ। ਆਪ ਦੱਸੋ, ਆਪਦਾ ਮਾਰਗ ਹੈ ਪ੍ਰੇਮਾ ਭਗਤੀ, ਆਪਦੇ ਮਾਰਗ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ? ਗੁਰੂ ਜੀ ਕਹਿਣ ਲੱਗੇ, ਸਭ ਤੋਂ ਉੱਚੀ ਵੱਡੀ ਚੀਜ਼ ਪਰਮੇਸ਼ਰ ਹੈ, ਉਸ ਤੋਂ ਉੱਚੀ ਕੋਈ ਵਸਤੂ ਹੈ ਹੀ ਨਹੀਂ। ਸਾਰੀ ਦੁਨੀਆਂ ਦਾ ਮੈਟੀਰੀਅਲ ਪੰਜ ਚੀਜ਼ਾਂ ਹਨ, ਮਿੱਟੀ ਹੈ, ਪਾਣੀ ਹੈ, ਅੱਗ ਹੈ, ਹਵਾ ਹੈ, ਆਕਾਸ਼ ਹੈ। ਇਹ ਪੰਜ ਚੀਜ਼ਾਂ ਜਿਹੜੀਆਂ ਨੇ ਠੋਸ ਹਨ, ਜੜ ਹਨ, ਮੈਟਰ ਹੈ, ਪਰ ਇਹਨਾਂ ਦਾ ਪ੍ਰਕਾਸ਼ਕ, ਇਹਨਾਂ ਦੀ ਸੱਤਾ ਸਫੂਰਤੀ ਦੇਣ ਵਾਲਾ, ਇਹਨਾਂ ਨੂੰ ਚੇਤਨਤਾ ਦੇਣ ਵਾਲਾ ਵਾਹਿਗੁਰੂ ਆਪ ਹੈ। ਇਸ ਕਰਕੇ ਸਭ ਤੋਂ ਉੱਚੀ ਵੱਡੀ ਚੀਜ਼ ਵਾਹਿਗੁਰੂ ਆਪ ਹੈ। ਫਿਰ ਉਹਨਾਂ ਅਰਜ਼ ਕੀਤੀ, ਮਹਾਰਾਜ ਉਸ ਤੋਂ ਵੀ ਉੱਚੀ ਕੋਈ ਚੀਜ਼, ਪਰਮੇਸ਼ਰ ਤੋਂ ਵੀ ਉੱਚੀ ਚੀਜ਼? ਗੁਰੂ ਜੀ ਕਹਿੰਦੇ, ਉੱਚੇ ਹੋ ਗੁਰੂ ਉੱਚਾ ਨਾਂ, ਪਰਮੇਸ਼ਰ ਤੋਂ ਵੀ ਉੱਚਾ ਪਰਮੇਸ਼ਰ ਦਾ ਨਾਮ ਹੈ। ਉਹ ਕਿਉਂ? ਪਰਮੇਸ਼ਰ ਸਾਰੇ ਪਰਿਪੂਰਨ ਹੈ, ਉਹਦੀਆਂ ਸ਼ਕਤੀਆਂ ਵੀ ਸਾਰੇ ਭਰਪੂਰ ਹਨ। ਜਿਵੇਂ ਬਰੋਟੇ ਦੇ ਬੀਜ ਅੰਦਰ ਕਿਤਨਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ ਹੈ, ਉਹਦੇ ਡਾਣੀਆਂ, ਪੱਤੇ, ਸ਼ਾਖਾਂ, ਫਲ ਫੁੱਲ, ਜੜ੍ਹਾਂ ਆਦਿ ਸਭ ਉਹਦੇ ਵਿੱਚ ਹੁੰਦੀਆਂ ਹਨ, ਪਰ ਨਜ਼ਰ ਨਹੀਂ ਆਉਂਦੀਆਂ। ਇਸੀ ਤਰ੍ਹਾਂ ਪਰਮੇਸ਼ਰ ਸਾਰੀ ਥਾਂ ਪਰਿਪੂਰਨ ਹੈ, ਹਰ ਇੱਕ ਦੇ ਹਿਰਦੇ ਵਿੱਚ ਵਸਦਾ ਹੈ, ਪਰ ਉਹ ਇਉਂ ਨਹੀਂ ਦਿੰਦਾ ਜਿਵੇਂ ਬੀਜ ਦੇ ਅੰਦਰ ਇਤਨਾ ਵੱਡਾ ਬੋਹੜ ਨਹੀਂ ਨਜ਼ਰ ਆਉਂਦਾ। ਜੇਕਰ ਉਸ ਬੋਹੜ ਨੂੰ ਪ੍ਰਗਟ ਕਰਨਾ ਹੋਵੇ ਤਾਂ ਕੀ ਉਪਾਅ ਹੈ? ਉਸਨੂੰ ਬੀਜਿਆ ਜਾਏ, ਉਸਦੀ ਪਰਵਰਿਸ਼ ਕੀਤੀ ਜਾਵੇ, ਹੌਲੀ ਹੌਲੀ ਕਿਤਨਾ ਵੱਡਾ ਬੋਹੜ ਦਾ ਦਰਖਤ ਉਸ ਬੀਜ ਵਿੱਚੋਂ ਨਿਕਲਿਆ ਹੁੰਦਾ। ਇਸੀ ਤਰ੍ਹਾਂ ਪਰਮੇਸ਼ਰ ਤੇ ਉਹਦੀਆਂ ਸ਼ਕਤੀਆਂ ਸਾਰੇ ਭਰਪੂਰ ਹਨ, ਰਿਕ ਦੇ ਹਿਰਦੇ ਵਿੱਚ ਵਸਦੀਆਂ ਹਨ, ਪਰ ਬਿਨਾਂ ਨਾਂ ਜਪੇ ਉਹ ਪ੍ਰਗਟ ਨਹੀਂ ਹੁੰਦੀਆਂ। ਇਸ ਕਰਕੇ ਨਾਮ ਨਾਲ, ਨਾਮੀ ਨਾਲ ਵੀ ਉੱਚਾ ਉਸਦਾ ਨਾਮ ਹੈ, ਕਿਉਂਕਿ ਨਾਮ ਜਪ ਕੇ ਉਹ ਤੇ ਉਹਦੀਆਂ ਸ਼ਕਤੀਆਂ ਅੰਦਰੋਂ ਹੀ ਪੈਦਾ ਹੁੰਦੀਆਂ ਹਨ। ਇਸ ਕਰਕੇ ਪਰਮੇਸ਼ਰ ਦਾ ਨਾਮ ਪਰਮੇਸ਼ਰ ਨਾਲ ਵੀ ਉੱਚਾ ਹੈ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ ਮੇਰੇ ਸਾਹਿਬ ਦਾ। ਨਾਮ ਪਰਮੇਸ਼ਰ ਨਾਲ ਵੀ ਉੱਚਾ ਤੇ ਵਜ਼ਨਦਾਰ ਮੰਨਿਆ। ਇੱਕ ਦਫਾ ਨਾਰਦ ਮੁਨੀ ਕ੍ਰਿਸ਼ਨ ਭਗਵਾਨ ਨੂੰ ਦੁਆਰਕਾ ਵਿੱਚ ਮਿਲਣ ਵਾਸਤੇ ਜਾਂਦੇ। ਕ੍ਰਿਸ਼ਨ ਜੀ ਕਿਤੇ ਬਾਹਰ ਗਏ ਸਨ, ਨਾਰਦ ਜੀ ਨੂੰ ਐਂ ਦੇਖ ਕੇ ਉਹਨਾਂ ਦੀਆਂ ਰਾਣੀਆਂ ਨੇ ਨਮਸਕਾਰ ਕੀਤੀ, ਨਾਰਦ ਨੂੰ ਉੱਚੇ ਥਾਂ ਬਿਠਾ ਕੇ ਪੂਜਨ ਆਦਿ ਕੀਤਾ। ਬਚਨ ਬਲਾਸ ਛੇੜੇ, ਉਹਨਾਂ ਕਿਹਾ, ਰਿਸ਼ੀ ਜੀ ਸਾਨੂੰ ਇਹੋ ਜਿਹਾ ਵਰ ਦਿਓ ਜਿਸ ਕਰਕੇ ਹਰ ਜਨਮ ਦੇ ਵਿੱਚ ਭਗਵਾਨ ਕ੍ਰਿਸ਼ਨ ਦੇਵ ਸਾਡੇ ਪਤੀ ਦੇਵ ਵਰ ਕਰ। ਇਹ ਵਚਨ ਸੁਣ ਕੇ ਨਾਰਦ ਜੀ ਕਹਿਣੇ, ਅਗਰ ਤੁਸੀਂ ਐਸਾ ਚਾਹੁੰਦੇ ਹੋ ਤਾਂ ਜੋ ਮੈਂ ਕਹਾਂ ਤੁਹਾਨੂੰ ਕਰਨਾ ਪਏਗਾ। ਕਹਿਣਗੇ ਦੱਸੋ, ਨਾਰਦ ਜੀ ਕਹਿਣਗੇ ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ। ਜੋ ਦਾਨ ਕਰੋਗੇ, ਜੋ ਤੁਸੀਂ ਚਾਹੁੰਦੇ ਹੋ ਤੁਹਾਨੂੰ ਐਸਾ ਹੀ ਫਲ ਮਿਲੇਗਾ। ਉਹਨਾਂ ਨੇ ਦਾਨ ਕਰ ਦਿੱਤਾ, ਇਹਨੇ ਚੂਲੀ ਛੱਡ ਦਿੱਤੀ। ਦਾਨ ਕਰਨ ਦੇ ਕਈ ਢੰਗ, ਅਰਦਾਸ ਕਰ ਦੇਣੀ, ਚੂਲੀ ਛੱਡਣੀ, ਹੋਰ ਕਈ ਤਰੀਕੇ ਹਨ। ਇਹਨੇ ਦਾਨ ਕਰ ਦਿੱਤਾ। ਕਿਤਨੇ ਨੂੰ ਕ੍ਰਿਸ਼ਨ ਜੀ ਬਾਹਰੋਂ ਆ ਗਏ। ਜਦੋਂ ਬਾਹਰੋਂ ਕ੍ਰਿਸ਼ਨ ਜੀ ਆਏ, ਨਾਰਦ ਜੀ ਕਹਿਣ ਲੱਗੇ, ਭਗਵਾਨ ਆਪ ਦਾ ਇਸ ਘਰ ਵਿੱਚ ਕੋਈ ਹੱਕ ਨਹੀਂ, ਕਿਉਂ ਆਪ ਦਾਨ ਹੋ ਚੁੱਕੇ ਹੋ। ਪੁੱਛੋ, ਤੁਸੀਂ ਆਪਣੀ ਰਾਣੀਆਂ ਨੂੰ ਦਾਨ ਕੀਤਾ ਕਿ ਨਾ ਤੁਹਾਡਾ? ਉਹ ਕਹਿਣਗੇ, ਹਾਂ ਜੀ ਕੀਤਾ ਹੈ। ਫਿਰ ਚਲੋ ਮੇਰੇ ਨਾਲ, ਤੁਸੀਂ ਦਾਨ ਹੋ ਚੁੱਕੇ ਹੋ। ਕ੍ਰਿਸ਼ਨ ਜੀ ਵੀ ਕਹਿਣ, ਠੀਕ ਹੈ, ਜਾਇਜ਼ ਗੱਲ ਹੈ, ਠੀਕ ਗੱਲ ਮੰਨਣੀ ਯੋਗ ਹੁੰਦੀ ਹੈ। ਅਖੀਰ ਜਦੋਂ ਇਹੋ ਜਿਹੀ ਗੱਲ ਹੋਈ, ਰਾਣੀਆਂ ਨੇ ਕਿਹਾ, ਰਿਸ਼ੀ ਜੀ ਤੁਸੀਂ ਸਾਡਾ ਘਰ ਪੱਟ ਚੱਲਿਓ। ਆਦਮੀ ਤੋਂ ਬਿਨਾਂ ਘਰ ਦਾ ਕੀ ਬਣਦਾ ਹੈ? ਤੁਸੀਂ ਇਹਨਾਂ ਦੇ ਬਰਾਬਰ ਸਾਥੋਂ। ਸਾਡੇ ਗਹਿਣੇ ਗੱਟੇ, ਹੀਰੇ ਪੰਨੇ, ਧਨ ਪਦਾਰਥ ਜਿਤਨਾ ਕਹੋ, ਇਹਦੇ ਬਰਾਬਰ ਤੋਲ ਦਿੰਦੇ ਹਾਂ, ਉਹ ਲੈ ਲਓ, ਪਰ ਇਹਨਾਂ ਨੂੰ ਛੋੜ ਜਾਓ। ਨਾਰਦ ਜੀ ਕਹਿਣ ਲੱਗੇ, ਤੁਸੀਂ ਆਪ ਹੀ ਦੱਸੋ, ਮੈਂ ਜ਼ਬਰਦਸਤੀ ਤਾਂ ਨਹੀਂ ਇਹਨਾਂ ਨੂੰ ਦਾਨ ਕਰਵਾਇਆ। ਆਪਣੀ ਖੁਸ਼ੀ ਨਾਲ ਦਾਨ ਕੀਤਾ ਤੁਸੀਂ, ਜਾਂ ਮੈਂ ਵੈਸੇ ਨਹੀਂ ਲੈ ਚੱਲਿਆ, ਦਾਨ ਕੀਤਿਆਂ ਕਰਕੇ ਲੈ ਕੇ ਚੱਲਿਆ? ਉਹ ਕਹਿਣ ਲੱਗੀਆਂ, ਗੱਲ ਠੀਕ ਹੈ, ਪਰ ਇਹਨਾਂ ਦੇ ਬਰਾਬਰ ਸਾਥੋਂ ਧਨ ਪਦਾਰਥ ਜਿਤਨ ਸਾਡੇ ਪਾਸ ਹੈ, ਲੈ ਲਓ, ਪਰ ਇਹਨਾਂ ਨੂੰ ਇੱਥੇ ਛੋੜ ਦਿਓ। ਕਹਿਣਗੇ, ਚੰਗਾ, ਇਉਂ ਕਰ ਲਓ। ਇੱਕ ਤੱਕੜ ਲਿਆਂਦਾ ਗਿਆ, ਉਸ ਇੱਕ ਪਲੜੇ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਲਿਆ, ਦੂਸਰੇ ਪਲੜੇ ਵਿੱਚ ਉਹਨਾਂ ਨੇ ਆਪਣੇ ਜਿਤਨੇ ਉਹਨਾਂ ਪਾਸ ਗਹਿਣੇ ਸਨ, ਹੀਰੇ, ਲਾਲ, ਜਵਾਹਰ, ਜੜ ਆਦਿ, ਹੋਰ ਸੋਨੇ ਆਦਿ, ਸਾਰੇ ਗਹਿਣੇ ਪਾ ਦਿੱਤੇ, ਹੋਰ ਧਨ ਪਦਾਰਥ ਜਿਹੜਾ ਸੀ ਸਾਰਾ ਪਾ ਦਿੱਤਾ। ਪਰ ਅਸ਼ਚਰਜ ਗੱਲ ਹੈ, ਕ੍ਰਿਸ਼ਨ ਜੀ ਵਾਲਾ ਪਲੜਾ ਧਰਤੀ ਤੋਂ ਨਹੀਂ ਉੱਠਦਾ। ਹੋਰ ਪਲੜਾ, ਦੂਸਰਾ ਪਲੜਾ ਜਿਹਦੇ ਵਿੱਚ ਭਾਵੇਂ ਉਹਨਾਂ ਦੇ ਵਜ਼ਨ ਨਾਲ ਬਹੁਤ ਜ਼ਿਆਦਾ ਵਜ਼ਨ ਪਿਆ ਸੀ, ਗਹਿਣੇ ਗੱਟਿਆਂ, ਧਨ ਪਦਾਰਥ ਦਾ, ਉਹ ਬਹੁਤ ਉੱਚਾ ਉੱਪਰ ਖੜਾ। ਜਦੋਂ ਇਹ ਹਾਲਤ ਦੇਖੀ ਤਾਂ ਉਹਨਾਂ ਨੇ ਨਾਰਦ ਜੀ ਨੂੰ ਕਿਹਾ, ਰਿਸ਼ੀ ਜੀ ਸਾਡੇ ਪਾਸ ਹੁਣ ਕੁਛ ਨਹੀਂ ਰਹਿ ਗਿਆ, ਜਿੰਨਾ ਧਨ ਪਦਾਰਥ ਸੀ ਅਸੀਂ ਪਾ ਦਿੱਤਾ ਹੈ, ਹੁਣ ਇਦੋਂ ਜ਼ਿਆਦਾ ਸਾਡੇ ਪਾਸ ਕੁਛ ਨਹੀਂ, ਆਪ ਹੀ ਕਿਰਪਾ ਕਰਕੇ ਸਾਨੂੰ ਕੋਈ ਯਤਨ ਦੱਸੋ, ਕੋਈ ਰੇਖ ਵਿੱਚ ਮੇਖ ਮਾਰੋ ਤਾਂ ਕਿ ਕ੍ਰਿਸ਼ਨ ਜੀ ਘਰ ਰਹਿ ਜਾਣ। ਉਹਨਾਂ ਦੀ ਇਹ ਘਗਿਆ ਕੇ ਦੀਨਤਾ ਭਰੀ ਬਾਣੀ ਸੁਣ ਕੇ ਨਾਰਦ ਜੀ ਕਹਿਣਗੇ, ਅੱਛਾ ਇੱਕ ਤੁਲਸੀ ਦਾ ਪੱਤਾ ਲਿਆਓ। ਤੁਲਸੀ ਦਾ ਪੱਤਾ ਲਿਆਂਦਾ ਗਿਆ, ਉਹਦੇ ਉੱਪਰ ਨਾਰਦ ਜੀ ਨੇ ਪਰਮੇਸ਼ਰ ਦਾ ਨਾਮ ਹਰੇ ਰਾਮ ਲਿਖ ਦਿੱਤਾ। ਸੋ ਉਹ ਲਿਖ ਕੇ ਉਸ ਪਰੜੇ ਵਿੱਚ ਰੱਖਿਆ ਜਿਹਦੇ ਵਿੱਚ ਗਹਿਣੇ ਗੱਟੇ ਪਏ ਸਨ, ਧਨ ਪਦਾਰਥ ਪਿਆ ਹੋਇਆ ਸੀ। ਉਹ ਰੱਖਣ ਦੀ ਦੇਰ ਸੀ, ਇੱਕ ਲਖਤੀ ਕ੍ਰਿਸ਼ਨ ਜੀ ਵਾਲਾ ਪਰੜਾ ਬਹੁਤ ਉੱਚਾ ਚਲਾ ਗਿਆ, ਉਹ ਧਰਤੀ ਤੇ ਆ ਲੱਗਿਆ। ਫਿਰ ਕਹਿਣ ਲੱਗੇ, ਆਪਣੇ ਗਹਿਣੇ ਲਾ ਲਓ, ਆਪਣਾ ਧਨ ਪਦਾਰਥ ਸਾਰਾ ਉਤਾਰ ਲਓ। ਸਭ ਲਾ ਲਿਆ, ਪਰ ਅਸ਼ਚਰਜ ਗੱਲ ਹੈ, ਜਿਸ ਪੱਤੇ ਦੇ ਉੱਪਰ ਪਰਮੇਸ਼ਰ ਦਾ ਨਾਂ ਲਿਖਿਆ ਸੀ, ਉਹ ਧਰਤੀ ਤੋਂ ਨਹੀਂ ਉੱਠਦਾ। ਕ੍ਰਿਸ਼ਨ ਵਾਲਾ ਪਰੜਾ ਬਹੁਤ ਉੱਚਾ ਹੈ। ਸਾਹਮਣੇ ਨਾਰਦ ਜੀ ਖੜੇ ਹੱਸ ਰਹੇ ਨੇ, ਦੇਖੋ, ਕਹਿਣ ਲੱਗੇ ਉੱਚੇ ਉੱਪਰ ਉੱਚਾ ਨਾਮ, ਪਰਮਾਤਮਾ ਤੋਂ ਵੀ ਉੱਚਾ ਉਸਦਾ ਨਾਮ ਹੈ। ਨਾਰਦ ਜੀ ਕਹਿਣ ਲੱਗੇ ਸਾਨੂੰ ਤਾਂ ਪਰਮੇਸ਼ਰ ਦੇ ਨਾਮ ਤੋਂ ਹੀ ਪ੍ਰਯੋਜਨ ਹੈ, ਪ੍ਰਭੂ ਦੇ ਭਗਤਾਂ ਨੂੰ ਪ੍ਰਭੂ ਦੇ ਨਾਮ ਤੋਂ ਹੀ ਪ੍ਰਯੋਜਨ ਹੁੰਦਾ ਹੈ। ਉਸਦਾ ਕੀਰਤਨ ਕਰਨਾ, ਉਸਦਾ ਸਿਮਰਨ ਕਰਨਾ, ਉਸਦੇ ਵਿੱਚ ਮਹਿਲ ਹੋ ਕੇ ਆਪਣੀ ਜ਼ਿੰਦਗੀ ਨੂੰ ਵੈਕੁੰਠਮਈ ਬਣਾਉਣਾ। ਤਾਂ ਇਉਂ ਕਰਕੇ ਕ੍ਰਿਸ਼ਨ ਜੀ ਨੂੰ ਤੁਸੀਂ ਰੱਖੋ, ਸਾਨੂੰ ਤਾਂ ਉਹਦਾ ਨਾਮ ਚਾਹੀਦਾ। ਕ੍ਰਿਸ਼ਨ ਜੀ ਫਿਰ ਪਰਮੇਸ਼ਰ ਦੇ ਗੁਣਾਨੁਵਾਦ ਕਰਦੇ ਚਲੇ ਗਏ। ਇੱਥੋਂ ਦੱਸਿਆ ਉੱਚੇ ਉੱਪਰ ਉੱਚਾ ਨਾਮ, ਪਰਮੇਸ਼ਰ ਦਾ ਨਾਮ ਅਮੋਲਕ ਵਸਤੂ ਹੈ, ਜੋ ਸਾਰੇ ਪਰਿਪੂਰਨ ਪਰਮਾਤਮਾ ਹੋਣ ਦੇ ਬਾਵਜੂਦ ਵੀ ਜੋ ਨਜ਼ਰ ਨਹੀਂ ਆਉਂਦਾ, ਉਹਦੀਆਂ ਸ਼ਕਤੀਆਂ ਵੀ ਗੁਪਤ ਹਨ। ਪਰ ਜਦੋਂ ਨਾਮ ਜਪੀਂਦਾ ਪ੍ਰਭ ਕੇ ਸਿਮਰਨ ਨਿਧ ਸਿੱਧ ਨਾ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਇਹ ਚੀਜ਼ਾਂ ਨਾਮ ਜਪ ਕੇ ਹੀ ਪ੍ਰਗਟ ਹੁੰਦੀਆਂ ਹਨ। ਨਾਮ ਅਮੋਲਕ ਜੀ ਮੇਰੇ ਸਾਹਿਬ, ਨਾਮ ਅਮੋਲਕ ਜੀ ਮੇਰੇ ਸਾਹਿਬ। ਸਾਰੇ ਪਰਿਪੂਰਨ ਹੈ, ਉਹਦੀਆਂ ਸ਼ਕਤੀਆਂ ਵੀ ਉਸਦੇ ਨਾਲ ਹੀ ਹਨ, ਪਰ ਉਹ ਦੀਨਦਾਨੀ ਪ੍ਰਗਟ ਨਹੀਂ ਹੁੰਦਾ, ਨਾ ਉਹਦੀਆਂ ਸ਼ਕਤੀਆਂ ਪ੍ਰਗਟ ਹੁੰਦੀਆਂ। ਜਦ ਉਸਦਾ ਨਾਮ ਜਪੀਂਦਾ ਹੈ, ਉਹ ਆਪਣੀਆਂ ਸ਼ਕਤੀਆਂ ਸੰਯੁਕਤ ਪ੍ਰਗਟ ਹੋ ਜਾਂਦਾ ਹੈ। ਇਸ ਕਰਕੇ ਨਾਮ ਨਾਮੀ ਨਾਲੋਂ ਵੀ ਵਜ਼ਨਦਾਰ ਚੀਜ਼ ਹੈ। ਪਰਮੇਸ਼ਰ ਦੇ ਭਜਨ ਦੇ ਵਿੱਚ ਤਦੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਕਹਿੰਦੇ ਨੇ, ਸਭ ਕੁਛ ਹੈ ਵਾਹਿਗੁਰੂ ਦਾ ਭਜਨ, ਸਾਰੀਆਂ ਇੱਛਾ ਪੂਰੀਆਂ ਕਰਨ ਨੂੰ ਸਮਰਥ ਹੈ।
ਸਭੇ ਇੱਛਾ ਹੋਣ
ਸਾਰੀਆਂ ਇੱਛਾ ਪੂਰੀਆਂ ਕਰਨ ਸਮਰੱਥ ਹੈ ਸਾਹਿਬ। ਗੁਰੂ ਰਾਮਦਾਸ ਚੌਥੇ ਪਾਤਸ਼ਾਹ ਫਰਮਾਉਂਦੇ ਹਨ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਫਲਤ ਪਲਤ ਮੁਖ ਪੂਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਪਿਆ ਤੈ ਉਪਾਦਗਤ ਕੀਨੀ, ਕੁਟ ਭਾਗੀ ਹਰ ਜਪਨਾ, ਜਨ ਨਾਨਕ ਕੋ ਗੁਰ ਇਹ ਮਤ ਦੀਨੀ, ਜਪ ਹਰ ਪਵਜਲ ਤਰਨਾ। ਗੁਰੂ ਰਾਮਦਾਸ ਜੀ ਵਾਹਿਗੁਰੂ ਅੰਤਰਯਾਮੀ ਦੇ ਨਾਮ ਨੂੰ ਸਭ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਤਾਂ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਇਹ ਸ਼ਖਸ ਦੇ ਪਾਸ ਰਸਾਇਣ ਹੋਵੇ ਉਸਨੂੰ ਧਨ ਦਾ ਘਾਟਾ ਨਹੀਂ ਰਹਿੰਦਾ। ਜਿਸ ਦੇ ਪਾਸ ਵਾਹਿਗੁਰੂ ਦਾ ਨਾਮ ਰੂਪੀ ਰਸਾਇਣ ਹੈ, ਉਹਦੀ ਮੁੱਠੀ ਵਿੱਚ ਦੋਨੋਂ ਜਹਾਨ ਆ ਜਾਂਦੇ ਹਨ। ਇਉਂ ਫਰਮਾਉਂਦੇ ਹਨ, ਸੇਵ ਹਰ ਕੇ ਚੰਨ ਰਸਾਇਣ ਜੀ ਜੋ ਜੋ ਮੰਗੈ ਸੋਈ, ਹਰ ਕੇ ਚੰਨ ਰਸਾਇਣ ਜੀ ਜੋ ਜੋ ਮੰਗੈ ਸੋਈ ਪਾਵੈ, ਜੋ ਸਗਲੇ ਦੁੱਖ ਪਲਾਇਣ, ਜੋ ਜੋ ਮੰਗੈ ਸੋਈ ਸੋਈ ਪਾਵੈ, ਸੇਵ ਹਰ ਕੇ ਚਰਨ ਰਸਾਇਣ, ਜਨ ਮਨ ਦਹੂੰ ਤੇ ਛੂਟੈ, ਹੁਜਲ ਜਗਤ ਤਰਾਇਣ, ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਵਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ। ਗੁਰੂ ਜੀ ਕਹਿੰਦੇ ਹੋਰ ਤਾਂ ਕੀ, ਸਵਰਗ ਰਾਜ ਆਤਾ ਝੂਠੀਆਂ ਪਦਵੀਆਂ ਹਨ, ਅਗਰ ਤੋਂ ਅਵਨਾਸ਼ੀ ਪਦਵੀ ਉਹ ਹੁੰਦੀ ਹੈ ਜਿਹਦਾ ਕਦੇ ਵੀ ਨਾਸ਼ ਨਹੀਂ ਹੁੰਦਾ, ਜਿਸ ਨੂੰ ਪਾ ਕੇ ਹੋਰ ਇੱਛਾ ਨਹੀਂ ਰਹਿ ਜਾਂਦੀ, ਜਿਸ ਤੋਂ ਉੱਚੀ ਪਦਵੀ ਹੋਰ ਕੋਈ ਹੈ ਹੀ ਨਹੀਂ। ਹਾਂ, ਉਹ ਪਦਵੀ ਵੀ ਅਗਰ ਤੂੰ ਚਾਹੁੰਦਾ ਹੈ ਸਦਾ ਹੀ ਪਰਮੇਸ਼ਰ ਦਾ ਭਜਨ ਕਰ, ਤੈਨੂੰ ਉਹ ਵੀ ਮਿਲ ਜਾਏਗੀ। ਸੁਰਗ ਰਾਜ ਤਾਂ ਤੁੱਛ ਹਨ ਉਸਦੇ ਮੁਕਾਬਲੇ ਚ। ਇੱਕ ਦਫਾ ਅਯੁੱਧਿਆ ਵਿੱਚ ਸ੍ਰੀ ਰਾਮ ਚੰਦਰ ਜੀ ਅਯੁੱਧਿਆ ਦੇ ਰਾਜਾ ਹੋਣ ਦੇ ਕਾਰਨ ਆਪਣਾ ਦਰਬਾਰ ਲਗਾਈ ਬੈਠੇ ਹਨ, ਜਿੱਥੇ ਇਹ ਵਿਸ਼ਨੂੰ ਦਾ ਅਵਤਾਰ ਸਨ ਉੱਥੇ ਅਯੁੱਧਿਆ ਦੇ ਰਾਜਾ ਵੀ ਸਨ। ਵਜ਼ੀਰ ਮਸ਼ੀਰ ਅਹਿਲਕਾਰ ਬੈਠੇ ਹਨ ਜੋ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਹੁੰਦੇ ਹੀ ਹਨ, ਪਰ ਇਹਨਾਂ ਦੇ ਦਰਬਾਰ ਵਿੱਚ ਰਿਸ਼ੀ ਮੁਨੀ ਵੀ ਬੈਠੇ ਹਨ, ਕਿਉਂਕਿ ਵਿਸ਼ਨੂੰ ਦਾ ਅਵਤਾਰ ਸੀ। ਇਹਨਾਂ ਦੇ ਗੁਰੂ ਵਸ਼ਿਸ਼ਠ ਵੀ ਬੈਠੇ ਹਨ। ਰਾਮ ਚੰਦਰ ਜੀ ਨੂੰ ਹੱਸਦਿਆਂ ਵੇਖ ਕੇ ਪੁੱਛਣ ਲੱਗੇ, ਰਾਮ ਜੀ ਆਪ ਕਿਉਂ ਹੱਸਦੇ ਹੋ, ਆਪਦੇ ਹੱਸਣ ਦਾ ਕਾਰਨ ਕੀ ਹੈ? ਇਹ ਸੁਣ ਕੇ ਆਪ ਕਹਿੰਦੇ, ਮਹਾਰਾਜ ਇਹ ਇੱਕ ਪਿਛਲੀਆਂ ਦੋ ਟੰਗਾਂ ਟੁੱਟੀਆਂ ਵਾਲਾ ਕੀੜਾ ਹੈ, ਕੰਧ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਗਿਰ ਜਾਂਦਾ, ਫਿਰ ਕੋਸ਼ਿਸ਼ ਕਰਦਾ, ਫਿਰ ਗਿਰ ਜਾਂਦਾ ਹੈ, ਮੈਂ ਇਹਨੂੰ ਵੇਖ ਕੇ ਹੱਸਦਾ। ਕਹਿਣ ਲੱਗੇ, ਪਿਛਲੀਆਂ ਦੋ ਟੰਗਾਂ ਟੁੱਟੀਆਂ ਹਨ, ਉਹਨਾਂ ਵਿੱਚ ਤਾਕਤ ਨਹੀਂ, ਇਸ ਕਰਕੇ ਕੰਧ ਤੇ ਨਹੀਂ ਚੜ੍ਹ ਸਕਦਾ, ਹੱਸਣ ਦਾ ਕੀ ਕਾਰਨ? ਕਹਿਣ ਲੱਗੇ, ਮਹਾਰਾਜ ਹੱਸਣ ਦਾ ਕਾਰਨ ਤਾਂ ਇਹ ਹੈ, ਇਹ 14 ਦਫਾ ਸਵਰਗ ਦਾ ਰਾਜਾ ਇੰਦਰ ਬਣ ਚੁੱਕੇ ਆ, ਹੁਣ ਟੁੱਟੀਆਂ ਟੰਗਾਂ ਵਾਲਾ ਕੀੜਾ ਬਣਿਆ ਹੋਇਆ, ਕਿਸੇ ਅਵਿਨਾਸ਼ੀ ਪਦਵੀ ਨੂੰ ਪ੍ਰਾਪਤ ਨਾ ਹੋਇਆ, ਅਗਰ ਅਵਿਨਾਸ਼ੀ ਪਦਵੀ ਮਿਲੀ ਹੁੰਦੀ ਫਿਰ ਕਿਉਂ ਗਿਰਦਾ? ਸਵਰਗ ਲੋਕ ਤੋਂ ਕੀੜਾ ਕਿਉਂ ਬਣਦਾ? ਨਰਕ ਸੁਰਗ ਇਹ ਤਾਂ ਗਿਰਾਵਟ ਦੀਆਂ ਚੀਜ਼ਾਂ ਹਨ। ਇਸ ਕਰਕੇ ਗੁਰੂ ਜੀ ਕਹਿੰਦੇ, ਨਰਕ ਸੁਰਗ ਦਾ ਕਿਹਾ ਹੈ, ਅਵਿਨਾਸ਼ੀ ਪਦਵੀ ਵੀ ਅਗਰ ਤੂੰ ਚਾਹੁੰਦਾ ਹੈ, ਪਰਮੇਸ਼ਰ ਦਾ ਭਜਨ ਕਰ, ਵਾਹਿਗੁਰੂ ਦੇ ਭਜਨ ਵਿੱਚ ਇਹ ਸਾਰੀਆਂ ਹੀ ਸ਼ਕਤੀਆਂ ਹਨ। ਉਸ ਮੌਕੇ ਤਾਂ ਉਹਨਾਂ ਪੰਡਿਤਾਂ ਨੂੰ ਗੁਰੂ ਬਾਬਾ ਜੀ ਕਹਿੰਦੇ, ਸਿਰ ਅਯੁੱਧਿਆਪੁਰੀ ਸਤਯੁਗ ਦੇ ਵਿੱਚ ਹਰੀਚੰਦ ਆਪਣੇ ਧਰਮ ਦੇ ਬਲ ਕਰਕੇ ਲੈ ਗਿਆ ਸੀ, ਔਰ ਰਾਮ ਚੰਦਰ ਜੀ ਵਿਸ਼ਨੂੰ ਦਾ ਅਵਤਾਰ ਹੋਣ ਦੇ ਕਾਰਨ ਲੈ ਗਏ ਸਨ, ਬਾਕੀ ਵਾਹਿਗੁਰੂ ਦੇ ਭਜਨ ਦੇ ਵਿੱਚ ਤਾਂ ਇਹੋ ਜਿਹੀ ਤਾਕਤ ਹੈ, ਸਾਰੀ ਦੁਨੀਆਂ ਅਗਰ ਸਵਰਗਾਂ ਨੂੰ ਜਾਂ ਬੈਕੁੰਠਾਂ ਨੂੰ ਜਾਣਾ ਚਾਹੇ, ਅਗਰ ਉਹ ਅਵਿਨਾਸ਼ੀ ਪਦਵੀ ਪ੍ਰਾਪਤ ਕਰਨੀ ਚਾਹੇ, ਉਹ ਵੀ ਕਰ ਸਕਦੇ ਹਨ ਵਾਹਿਗੁਰੂ ਦਾ ਭਜਨ ਕਰਕੇ। ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ ਹਨ। ਨਾਮ ਅਮੋਲਕ ਜੀ ਮੇਰੇ ਸਾਹਿਬ ਦਾ, ਨਾਮ ਅਮੋਲਕ ਜੀ
ਕਰਕੇ ਜੋ ਕੁਛ ਵੀ ਚਾਹੁੰਦਾ ਉਹੀ ਕੁਛ ਪ੍ਰਾਪਤ ਕਰ ਸਕਦਾ ਹੈ। ਅਗਰ ਸਭ ਦੁਨੀਆਂ ਬੈਕੁੰਠਾਂ ਨੂੰ ਜਾਣਾ ਚਾਹੇ ਸਭ ਜਾ ਸਕਦੇ ਹਨ। ਸਭ ਭਜਨ ਕਰੋ, ਬੈਕੁੰਠਾਂ ਨੂੰ ਚਲੇ ਜਾਓਗੇ, ਸਵਰਗ ਚਾਹੋਗੇ ਸਵਰਗ ਮਿਲ ਜਾਏਗਾ, ਜੋ ਕੁਛ ਚਾਹੋਗੇ ਉਹੀ ਕੁਛ ਮਿਲ ਜਾਏਗਾ। ਇਹਦੇ ਵਿੱਚ ਸਾਰੀਆਂ ਸ਼ਕਤੀਆਂ ਹਨ। ਇਹ ਬਚਨ ਸੁਣ ਕੇ ਉਹ ਵਿਦਵਾਨ ਪੰਡਿਤ ਸਨ, ਉਹਨਾਂ ਨੇ ਸਵਾਲ ਪਰ ਸਵਾਲ ਕਰਨਾ ਸ਼ੁਰੂ ਕਰ ਦਿੱਤਾ। ਕਹਿਣਗੇ ਮਹਾਰਾਜ ਇਹ ਕਿਰਪਾ ਕਰਕੇ ਦੱਸੋ, ਪਰਮੇਸ਼ਰ ਦਾ ਜਿਸਦੇ ਅਨੇਕਾਂ ਨਾਮ ਹਨ, ਕਿਹੜਾ ਨਾਮ ਸ੍ਰੇਸ਼ਠ ਹੈ, ਕਿਹੜਾ ਨਾਮ ਜਪਣਾ ਚਾਹੀਦਾ ਹੈ, ਇਹ ਆਪ ਕਿਰਪਾ ਕਰਕੇ ਦੱਸੋ। ਗੁਰੂ ਜੀ ਕਹਿਣ ਲੱਗੇ, ਮੈਂ ਕਿਸੇ ਨਾਮ ਦੇ ਵਿਰੁੱਧ ਨਹੀਂ ਹਾਂ, ਸਭ ਨਾਮਾਂ ਨਾਲ ਮੈਂ ਪਿਆਰ ਕਰਦਾ ਹਾਂ। ਕਿਉਂ? ਇੱਕੋ ਚੀਜ਼ ਦੇ ਕਿੰਨੇ ਕਿੰਨੇ ਨਾਂ ਹੁੰਦੇ ਹਨ। ਇੱਕ ਪਾਣੀ ਪਿਆ ਕਿਸੇ ਬਰਤਨ ਵਿੱਚ, ਉਸਨੂੰ ਅੰਗਰੇਜ਼ੀ ਵਿੱਚ ਵਾਟਰ ਕਹਾਂਗੇ, ਹਿੰਦੀ ਵਿੱਚ ਜਲ ਕਹਾਂਗੇ, ਪੰਜਾਬੀ 'ਚ ਪਾਣੀ ਕਹਾਂਗੇ, ਫਾਰਸੀ 'ਚ ਆਬ ਕਹਾਂਗੇ, ਅਰਬੀ 'ਚ ਉਬ ਕਹਾਂਗੇ। ਇਸੇ ਤਰ੍ਹਾਂ ਚੀਜ਼ ਇੱਕੋ ਹੀ ਹੈ, ਅਲੱਹਦਾ ਬੋਲੀਆਂ ਵਿੱਚ ਉਹਦਾ ਨਾਂ ਅਲੱਹਦਾ ਅਲੱਹਦਾ ਹੈ, ਅਲੱਹਦਾ ਅਲੱਹਦਾ ਅੱਖਰ ਹਨ, ਸਿੱਧ ਉਹੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਉਹ ਸ਼ਕਤੀ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ, ਉਸਦੇ ਅਨੇਕਾਂ ਨਾਮ ਹਨ, ਪਰ ਮੈਂ ਕਿਸੇ ਨਾਮ ਦੇ ਬਖਲਾਫ ਨਹੀਂ, ਮੈਂ ਸਾਰੇ ਨਾਵਾਂ ਤੋਂ ਬਲਿਹਾਰੇ ਜਾਣਾ। ਗੁਰੂ ਜੀ ਉਹ ਕਹਿੰਦੇ ਨੇ, ਜਿੱਥੇ ਤੇਰੇ ਨਾਮ ਹੈ ਬਲਿਹਾਰੇ ਜਾਓ, ਜਿੱਥੇ ਤੇਰੇ ਨਾਮ ਹੈ ਬਲਿਹਾਰੇ ਨਾਮਾਂ ਦੇ ਬੁਲਿਹਾਰੇ ਜਾਣਾ ਹਾਂ, ਪਰ ਗੱਲ ਇੰਨੀ ਹੈ, ਦਰਿਆ ਤੋਂ ਪਾਰ ਜਾਣ ਵਾਸਤੇ ਦਰਿਆ ਦੇ ਉਰਲੇ ਕਿਨਾਰੇ ਅਨੇਕਾਂ ਬੇੜੀਆਂ ਖੜੀਆਂ ਹੁੰਦੀਆਂ ਹਨ, ਜਿਸ ਬੇੜੀ ਤੇ ਕੋਈ ਸਵਾਰ ਹੋ ਜਾਂਦਾ ਹੈ ਉਸੀ ਨੇ ਉਸਨੂੰ ਪਾਰ ਲਗਾ ਦੇਣਾ ਹੈ। ਇਸੀ ਤਰ੍ਹਾਂ ਸੰਸਾਰ ਸਮੁੰਦਰ ਨੂੰ ਤਾਰਨ ਵਾਸਤੇ ਸਾਰੇ ਪ੍ਰਭੂ ਦੇ ਨਾਮ ਸਮਰੱਥ ਹਨ, ਪਰ ਜਿਸ ਨਾਮ ਰੂਪੀ ਬੇੜੀ ਤੇ ਜਹਾਜ਼ ਤੇ ਕੋਈ ਸਵਾਰ ਹੋ ਜਾਏ ਉਸੇ ਨੇ ਉਸਨੂੰ ਪਾਰ ਕਰਨਾ ਹੈ, ਕਿਉਂਕਿ ਸੋਏ ਸਰੂਪ ਯਾਨੀ ਸੋਏ ਧਰਮ ਦੇ ਅਨੁਸਾਰ ਨਾਮ ਨੇ ਇਸ ਨੂੰ ਪਾਰ ਕਰਨਾ ਹੈ। ਸੋ ਇਹ ਬਚਨ ਜਦੋਂ ਗੁਰੂ ਜੀ ਨੇ ਕਿਹਾ ਇੱਕ ਬੇੜੀ ਅਖਤਿਆਰ ਕਰਨੀ ਪਏਗੀ, ਯਾਨੀ ਇੱਕ ਨਾਮ ਤਾਰੇਗਾ, ਵਿਰੋਧੀ ਦੂਜਿਆਂ ਦੀ ਵੀ ਨਹੀਂ ਕਰਨੀ ਪਏਗੀ ਜਿਹੜਾ ਸਵੇ ਧਰਮ ਦੇ ਅਨੁਸਾਰ ਹੈ। ਫਿਰ ਉਹਨਾਂ ਪੰਡਿਤਾਂ ਨੇ ਹੋਰ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਬੇੜੀ ਆਪ ਨਹੀਂ ਚੱਲਿਆ ਕਰਦੀ, ਬੇੜੀ ਨੂੰ ਚਲਾਉਣ ਵਾਲਾ ਕੋਈ ਮਲਾਹ ਹੁੰਦਾ ਹੈ, ਇਸੀ ਤਰ੍ਹਾਂ ਨਾਮ ਆਪ ਨਹੀਂ ਜਪਿਆ ਜਾਂਦਾ, ਇਹਨੂੰ ਜਪਾਉਣ ਵਾਲਾ ਕੋਈ ਮਲਾਹ ਹੋਣਾ ਚਾਹੀਦਾ ਹੈ। ਸੋ ਕਿਰਪਾ ਕਰਕੇ ਦੱਸੋ ਉਹ ਮਲਾਹ ਕਿਹਾ ਜਾ ਹੋਣਾ ਚਾਹੀਦਾ। ਗੁਰੂ ਜੀ ਕਹਿਣ ਲੱਗੇ ਜਿਸਨੇ ਬੇੜੀ ਚ ਬਿਠਾ ਕੇ ਮੁਸਾਫਰਾਂ ਨੂੰ ਪਾਰ ਕਰਨਾ ਹੈ ਉਸ ਮਲਾਹ ਦੀ ਨਿਗਾਹ ਵੀ ਠੀਕ ਠੀਕ ਹੋਣੀ ਚਾਹੀਦੀ ਹੈ, ਉਸਦੇ ਹੱਥ ਪੈਰ ਵੀ ਸਾਬਤ ਹੋਣੇ ਚਾਹੀਦੇ, ਕਿਉਂ ਹੱਥਾਂ ਪੈਰਾਂ ਨਾਲ ਚੱਕੂ ਮਾਰਨਾ ਹੈ, ਨਿਗਾਹ ਨਾਲ ਦੇਖਣਾ ਪਰਲਾ ਕਿਨਾਰਾ ਕਿੱਥੇ ਹੈ। ਅਗਰ ਨਿਗਾਹ ਨਹੀਂ ਹੈ, ਹੱਥ ਪੈਰ ਹਨ, ਚੱਕੂ ਤਾਂ ਮਾਰੀ ਚੱਲੂ, ਪਤਾ ਨਹੀਂ ਬੇੜੀ ਕਿੱਧਰ ਨੂੰ ਚੱਲ ਪਵੇ, ਉਹ ਵੀ ਪਾਰ ਨਹੀਂ ਲਿਜਾ ਸਕਦਾ। ਅਗਰ ਨਿਗਾਹ ਹੈ, ਹੱਥ ਪੈਰ ਨਹੀਂ ਹਨ, ਤਾਂ ਚੱਕੂ ਕਿਵੇਂ ਮਾਰੇਗਾ, ਬੇੜੀ ਕਿਵੇਂ ਚੱਲੇਗੀ। ਇਸੀ ਤਰ੍ਹਾਂ ਹੀ ਨਾਮ ਰੂਪੀ ਬੇੜੀ ਨੂੰ ਚਲਾਉਣ ਵਾਸਤੇ ਮਹਾਂਪੁਰਖ ਮਲਾਹ ਹੋਣਾ ਚਾਹੀਦਾ, ਸਾਧਨ ਸੰਪੰਨ ਹੋ ਕੇ ਜਿਹਦੀਆਂ ਗਿਆਨ ਅੱਖਾਂ ਖੁੱਲੀਆਂ ਹੋਣ, ਉਹਨੂੰ ਪਤਾ ਹੋਵੇ ਆਹ ਪਰਲਾ ਕਿਨਾਰਾ ਜਿੱਥੇ ਜਗਿਆਸੂ ਉਹਨੂੰ ਪਹੁੰਚਾਉਣਾ ਹੈ, ਨਿਰੰਕਾਰ ਦਾ ਦੇਸ਼। ਔਰ ਹੱਥ ਪੈਰ ਸਾਬਤ ਕੀ ਹੋਣ, ਉਹਨਾਂ ਨੂੰ ਅੱਛੀ ਤਰ੍ਹਾਂ ਸੰਸੇ ਦੂਰ ਕਰਨ ਸਮਰੱਥ ਹੋਵੇ ਤੇ ਸਾਧਨ ਸੰਪੰਨ ਹੋਵੇ। ਬਿਨਾਂ ਸਾਧਨਾ ਤੋਂ ਸੰਪੰਨ ਹੋਣ ਤੋਂ ਆਪ ਹੀ ਉਸਨੂੰ ਗਿਆਨ ਹੀ ਪ੍ਰਾਪਤ ਨਹੀਂ ਹੁੰਦਾ, ਦੂਜੇ ਨੂੰ ਕੀ ਕਰੇਗਾ ਫਿਰ। ਸੋ ਇਸ ਕਰਕੇ ਮਹਾਂਪੁਰਖ ਜੀ ਦੇ ਗਿਆਨ ਚਕਸ਼ੂ ਖੁੱਲੇ ਹੋਣ ਔਰ ਇਹਦੇ ਸਾਧਨ ਸੰਪੰਨ ਹੋ ਕੇ ਜਿਗਿਆਸੂ ਦੇ ਸੰਸੇ ਦੂਰ ਕਰਨ ਸਮਰੱਥ ਹੋਵੇ, ਐਸਾ ਪੁਰਸ਼ ਜਿਹਨੂੰ ਨੇਸ਼ਟੀ ਸਰੋਤਰੀ ਵੀ ਕਥਨ ਕੀਤਾ ਹੈ। ਸੋ ਇਹੋ ਜਿਹਾ ਪੁਰਸ਼ਾਂ ਰਾਹੀਂ ਨਾਮ ਜਪਿਆ ਹੋਇਆ ਇਸਦੇ ਨਿਸਤਾਰੇ ਦਾ ਕਾਰਨ ਬਣਦਾ ਹੈ, ਇਸਨੂੰ ਇਹ ਸੰਸਾਰ ਮੰਡਲਾਂ ਤੋਂ ਉਠਾ ਕੇ ਇਹਦੀ ਸੁਰਤ ਨਿਰੰਕਾਰ ਦੇ ਦੇਸ਼ ਜੋ ਸਾਡਾ ਆਪਣਾ ਨਿੱਜ ਦੇਸ਼ ਹੈ ਜਿੱਥੋਂ ਅਸੀਂ ਵਿਛੜ ਕੇ ਇੱਥੇ ਮ੍ਰਿਤੂ ਮੰਡਲ ਵਿੱਚ ਆ ਗਏ ਹਾਂ, ਉੱਥੇ ਪਹੁੰਚਾਉਣ ਵਾਸਤੇ ਉਹੀ ਸਮਰੱਥ ਹੋ ਸਕਦਾ ਹੈ। ਇਸ ਕਰਕੇ ਨਾਮ ਤੋਂ ਬਿਨਾਂ ਹਰਗਿਜ਼ ਹਰਗਿਜ਼ ਨਾਮੀ ਦੇ ਦੇਸ਼ ਨਹੀਂ ਪਹੁੰਚਿਆ ਜਾਂਦਾ, ਪਰ ਇਹੋ ਜਿਹਾ ਮਲਾ ਮਹਾਂਪੁਰਖਾਂ ਦੁਆਰਾ ਨਾਮ ਜਪਿਆ ਹੋਇਆ ਇਸਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਨੂੰ ਸਮਰੱਥ ਹੁੰਦਾ ਹੈ। ਵੈਸੇ ਤਾਂ ਗੁਰੂ ਨਾਨਕ ਦੇ ਘਰ ਦੇ ਵਿੱਚ ਨਾਮ ਦੀ ਹੀ ਮਹੱਤਤਾ, ਗੁਰੂ ਜੀ ਨੇ ਸਾਨੂੰ ਨਾਮ ਦਾਨ ਇਸ਼ਨਾਨ ਮੁੱਖ ਵਸਤੂ ਨਾਮ ਹੈ, ਦਾਨ ਇਸ਼ਨਾਨ ਇਸਦੇ ਮਦਦਗਾਰ ਹਨ। ਜਿਵੇਂ ਇੱਕ ਰਾਜਾ ਹੁੰਦਾ ਹੈ ਉਸਦੇ ਅਹਿਲਕਾਰ ਹੁੰਦੇ ਹਨ, ਪਰਮੇਸ਼ਵਰ ਦਾ ਨਾਮ ਰਾਜਾ ਹੈ, ਦਾਨ ਇਸ਼ਨਾਨ ਇਸਦੇ ਅਹਿਲਕਾਰ ਹਨ। ਰਾਜਾ ਅਹਿਲਕਾਰਾਂ ਤੋਂ ਬਿਨਾਂ ਸੋਭਾ ਨਹੀਂ ਪਾਉਂਦਾ, ਅਹਿਲਕਾਰ ਰਾਜਾ ਤੋਂ ਬਿਨਾਂ ਕੁਛ ਮਾਇਨੇ ਨਹੀਂ ਰੱਖਦੇ। ਇਸੀ ਤਰ੍ਹਾਂ ਨਾਮ ਪਰਮੇਸ਼ਵਰ ਦੇ ਅਹਿਲਕਾਰਾਂ ਦੀ ਨੇ ਰਾਜਾ ਦੀ ਨਿਆਈ ਹੈ, ਦਾਨ ਇਸ਼ਨਾਨ ਇਸਦੇ ਅਹਿਲਕਾਰ ਹਨ। ਇਉਂ ਨਾਮ ਦਾ ਇਸ਼ਨਾਨ ਕਰਦਾ ਹੋਇਆ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ। ਗੁਰੂ ਨਾਨਕ ਜੀ ਦੇ ਘਰ ਦਾ ਮੁੱਖ ਮਾਰਗ ਨਾਮ ਹੈ ਕੇਵਲ ਨਾਮ ਮਿਠਾਈ ਹੁੰਦੀ ਹੈ, ਕਿਤਾਬਾਂ ਵਾਲੇ ਦੇ ਦੁਕਾਨ ਵਿੱਚ ਕਿਤਾਬਾਂ ਹੀ ਹੁੰਦੀਆਂ, ਕੱਪੜੇ ਵਾਲੇ ਦੀ ਦੁਕਾਨ ਵਿੱਚ ਕੱਪੜਾ ਹੀ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਦੀ ਹੀ ਮਹੱਤਤਾ ਹੈ। ਨਾਮ ਦਾ ਨਿਸ਼ਾਨਾ ਤਿੰਨ ਚੀਜ਼ਾਂ ਗੁਰੂ ਬਾਬੇ ਨੇ ਸਾਨੂੰ ਜੋ ਕੁਛ ਵੀ ਚਾਹੁੰਦਾ ਇਹਨਾਂ ਵਿੱਚੋਂ ਮਿਲ ਸਕਦਾ। ਦੁਨੀਆ ਦੀਨ ਸਵਰਗ ਰਾਜ ਔਰ ਬੈਕੁੰਠ ਪ੍ਰਭੂ ਪ੍ਰਾਪਤੀ ਜੀਵਨ ਮੁਕਤੀ ਵਿਦੇ ਮੁਕਤੀ ਸਭ ਕੁਛ ਇਸ ਵਿੱਚੋਂ ਹੀ ਮਿਲਦਾ ਹੈ। ਇਸ ਕਰਕੇ ਹੀ ਗੁਰੂ ਬਾਬਾ ਜੀ ਸਾਨੂੰ ਵਾਰ ਵਾਰ ਐਸਾ ਉਪਦੇਸ਼ ਕਰਦੇ ਹਨ। ਉਹਨਾਂ ਪੰਡਿਤਾਂ ਰਾਹੀਂ ਪੰਡਿਤਾਂ ਨੂੰ ਕਿਹਾ ਇਉਂ ਪਰਮੇਸ਼ੁਰ ਦਾ ਨਾਮ ਜਪਿਆ ਹੋਇਆ ਇਸ ਜੀਵ ਦੀ ਕਲਿਆਣ ਕਰਦਾ ਹੈ, ਇੱਥੇ ਵੀ ਜੀਵਨ ਮੁਕਤੀ ਬਖਸ਼ਦਾ ਹੈ, ਮਰਨ ਤੋਂ ਬਾਅਦ ਵਧੇ ਮੋਕਸ਼ ਦੀ